And now, News Takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ ਟੂ ਯੂ।
ਵਿਜੇ ਜੀ, ਗੁੱਡ ਮਾਰਨਿੰਗ ਟੂ ਯੂ ਐਸ ਵੈਲ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਅੱਛਾ, ਇਸ ਤੋਂ ਪਹਿਲਾਂ ਕਿ ਆਪਾਂ ਖਬਰਾਂ ਵਾਲਾ ਸਿਲਸਿਲਾ ਅੱਗੇ ਵਧਾਈਏ, ਹੁਣੇ ਹੁਣੇ ਸਾਡੇ ਕਿਸੇ ਲਿਸਨਰ ਨੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਆ ਕਿ ਏਅਰਪੋਰਟ ਵੱਲ ਜਾਂਦੇ ਹੋਏ ਹਾਈਵੇ 99 ਤੋਂ ਓਕ ਸਟਰੀਟ ਵਾਲਾ ਐਗਜ਼ਿਟ ਨਾ ਲਿਓ, ਕਿਉਂਕਿ ਉੱਥੇ ਕਾਫੀ ਜ਼ਿਆਦਾ ਟ੍ਰੈਫਿਕ ਬੈਕਅਪ ਹੋਇਆ ਪਿਆ। ਸੋ ਗੋਇੰਗ ਟੂਵਰਡਸ ਦੀ ਏਅਰਪੋਰਟ ਫਰੋਮ ਹਾਈਵੇ 99, ਡੂ ਨਾਟ ਟੇਕ ਦੀ ਓਕ ਸਟਰੀਟ ਐਗਜ਼ਿਟ। ਤੁਹਾਡਾ ਸਮਾਂ ਬਚ ਸਕਦਾ। ਹੁਣ ਸੁਣਾਓ ਕੀ ਹਾਲ ਚਾਲ ਆ?
ਬਹੁਤ ਵਧੀਆ।
ਅੱਛਾ, ਅੱਜ ਬਾਰਿਸ਼ ਬੁਰਿਸ਼ ਕਾਫੀ ਹੋਣੀ, ਰਾਤ ਨੂੰ ਕਹਿੰਦੇ ਹਵਾ ਬੜੀ ਤੇਜ਼ ਚੱਲਣੀ ਆ। ਐਬਟਸਫੋਰਡ 'ਚ ਆਲਰੇਡੀ ਇਟਸ ਕੁਆਇਟ ਵਿੰਡੀ ਮੈਸੇਜ ਆਇਆ ਸੀ
ਜੀ। ਕੱਲ ਠੀਕ ਆ ਮੇਰਾ ਖਿਆਲ ਮੌਸਮ,
ਕੱਲ ਵੀ ਮੀਂਹ ਪੈਣਾ।
ਕੱਲ ਵੀ ਮੀਂਹ ਪੈਣਾ?
ਹਾਂ, ਕੱਲ ਸਵੇਰੇ ਤਾਂ ਮੀਂਹ ਹੈਗਾ,
ਮੀਂਹ ਵੀ ਰੱਬ ਦਾ ਹੀ ਹੈ।
ਹਾਂ,
ਉਹ ਵੀ ਠੀਕ ਹੀ ਆ।
ਪਰ ਜਿਹੋ ਜਿਹਾ ਵਾਸੂ ਜੀ, ਪਰ ਪਿਛਲੇ ਹਫ਼ਤੇ ਬਾਰਿਸ਼ ਹੋਈ ਸੀ, ਉਸ ਬਾਰਿਸ਼ ਨੇ ਕਾਫੀ ਜ਼ਿਆਦਾ ਸਮੱਸਿਆ ਵਧਾ ਦਿੱਤੀ ਸੀ। ਅਜੇ ਘੱਟੋ ਘੱਟ ਸੂਬੇ ਦੇ ਵਿੱਚ ਬਿਕੋਜ਼ ਆਫ ਦੈਟ ਰੇਨ ਫਾਲ 3 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਵਾਸ ਕੁਆਇਟ ਅਨਫੋਰਚੁਨੇਟ। ਅਜੇ ਵੀ ਕੁਕਿਟਲਮ ਸਰਚ ਐਂਡ ਰੈਸਕਿਊ ਵਾਲੇ ਜਿਹੜੇ ਇੱਕ ਵਿਅਕਤੀ ਉੱਥੇ ਗਵਾਚ ਗਏ ਸਨ, ਉਹਨਾਂ ਦੀ ਅਜੇ ਵੀ ਭਾਲ ਨਹੀਂ ਹੋ ਸਕੀ। ਸੋ ਸਾਰਾ ਕੁਝ ਵੀ ਚੱਲਦਾ ਪਿਆ। ਪਰ ਵਾਸੂ ਜੀ, ਜਿਹੜਾ ਸਭ ਤੋਂ ਜ਼ਿਆਦਾ ਮੀਂਹ ਪਿਛਲੇ ਹਫ਼ਤੇ ਜਦੋਂ ਪਿਆ, ਉਹ ਐਟਮੋਸਫੇਅਰਿਕ ਰਿਵਰ ਦਾ ਜੋ ਪ੍ਰਕੋਪ ਸੀ, ਉਹ ਸ਼ਨੀਵਾਰ ਨੂੰ ਦੇਖਣ ਨੂੰ ਮਿਲਿਆ, ਜਿੱਦਣ ਪੈਣੀਆਂ ਸੀ ਵੋਟਾਂ। ਉਹਦਾ ਵੋਟਰ ਟਰਨਆਊਟ ਦੇ ਉੱਪਰ ਵੀ ਜ਼ਾਹਿਰ ਹੈ ਕਿ ਇੰਪੈਕਟ ਜ਼ਰੂਰ ਪਿਆ ਹੋਏਗਾ। ਜਿਹੜੇ ਮੇਲ ਇਨ ਬੈਲਟਸ ਨੇ, ਹੁਣ ਸਾਨੂੰ ਇਹ ਪਤਾ ਵੀ ਅਜੇ ਤੱਕ ਨਤੀਜਾ ਤਾਂ ਕੋਈ ਫਾਈਨਲਾਈਜ਼ ਹੋ ਨਹੀਂ ਸਕਿਆ, ਕਿਉਂਕਿ ਫਾਈਨਲ ਵੋਟਿੰਗ ਡੇ ਤੋਂ ਬਾਅਦ ਹੁਣ ਤੱਕ ਜੋ ਸਟੈਂਡਿੰਗ ਹੈਗੀ ਆ, 93 ਸੀਟਾਂ ਦੇ ਵਿੱਚੋਂ 46 ਸੀਟਾਂ ਐਨ ਡੀ ਪੀ, 45 ਸੀਟਾਂ ਕੰਜ਼ਰਵੇਟਿਵ ਅਤੇ 2 ਸੀਟਾਂ ਨੇ ਬੀ ਸੀ ਗ੍ਰੀਨ ਪਾਰਟੀ ਕੋਲ। ਟੋਟਲ 11 ਸੀਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਉੱਪਰ ਕਿ ਕਹਿ ਲਓ ਕਿ ਸਥਿਤੀ ਬਦਲ ਸਕਦੀ ਆ, ਅਤੇ ਸਥਿਤੀ ਬਦਲਣ ਦਾ ਆਧਾਰ ਕੀ ਆ? ਐਬਸੈਂਟੀ ਬੈਲਟਸ ਦੀ ਗਿਣਤੀ ਹੋਣੀ। ਉਸ ਦਿਨ ਇਹ ਗੱਲ ਐਤਵਾਰ ਨੂੰ ਤਸਦੀਕ ਕੀਤੀ ਗਈ ਸੀ ਇਲੈਕਸ਼ਨਜ਼ ਬੀ ਸੀ ਵੱਲੋਂ ਕਿ ਉਹਨਾਂ ਕੋਲ ਮੇਲ ਇਨ ਬੈਲਟਸ ਦੀ 49,000 ਮੇਲ ਇਨ ਬੈਲਟਸ ਦੀ ਗਿਣਤੀ ਹੈ, ਜਿਨ੍ਹਾਂ ਨੂੰ ਕਿ 26 ਤੋਂ 28 ਅਕਤੂਬਰ ਵਿਚਕਾਰ ਗਿਣਿਆ ਜਾਣਾ। ਪਰ ਵਾਸੂ ਜੀ, ਕੱਲ੍ਹ ਇਲੈਕਸ਼ਨਜ਼ ਬੀ ਸੀ ਨੇ ਇਹ ਦੱਸਿਆ ਕਿ ਉਹ ਐਬਸੈਂਟੀ ਬੈਲਟਸ ਦੀ ਗਿਣਤੀ 49,000 ਨਹੀਂ, ਅਸਲ ਦੇ ਵਿੱਚ 65,000 ਆ
ਮੇਲ ਇਨ ਬੈਲਟਸ
ਜਿਹੜੇ ਮੇਲ ਇਨ ਬੈਲਟ ਸੀਗੇ। ਸੋ ਨੋਟ 49,000, ਇਟਸ 65,000। ਸੋ ਭਾਵ ਕਿ ਇੱਕ ਤਿਹਾਈ ਜ਼ਿਆਦਾ, 33% ਮੋਰ ਦੈਨ ਵਟ ਵਾਜ਼ ਸੈਡ ਬਿਫੋਰ। ਇਹ ਵਾਸਤੇ ਜੀ ਪਰ ਰਾਈਡਿੰਗ, ਜੇ ਇਹਨੂੰ ਆਪਾਂ ਡਿਵਾਈਡ ਕਰਕੇ ਦੇਖੀਏ, 699 ਵੋਟਾਂ ਬਣਦੀਆਂ ਨੇ ਪਰ ਰਾਈਡਿੰਗ। ਸੋ ਕੁਝ ਰਾਈਡਿੰਗਸ 'ਤੇ ਬਹੁਤ ਹੀ ਰੇਜ਼ਰ ਥਿਨ ਮਾਰਜਨ 'ਤੇ ਉੱਥੇ ਲੀਡਸ ਬਣੀਆਂ ਹੋਈਆਂ ਨੇ। ਉਹ ਵੈਨਕੂਵਰ ਆਈਲੈਂਡ 'ਤੇ ਰਾਈਡਿੰਗ ਹੋਵੇ, ਉੱਥੇ ਮਸਾਂ 23 ਵੋਟਾਂ ਦਾ ਫਰਕ ਆ। ਇੱਥੇ ਹੁਣ ਆਪਣੀ ਜਿਹੜੀ ਸਰੀ ਸਿਟੀ ਸੈਂਟਰ ਵਾਲੀ ਰਾਈਡਿੰਗ ਆ, ਇੱਥੇ 93 ਵੋਟਾਂ ਦਾ ਫਰਕ ਆ।
96
ਦਾ ਫਰਕ ਆ ਹੁਣ,
ਸ਼ੁਰੂ ਤੋਂ ਹੀ 96 ਦਾ ਹੀ ਸੀ।
ਹਾਂ, ਸੋ ਲੈਸ ਦੈਨ 100 ਵੋਟਸ ਦਾ ਜਿਹੜਾ ਜਿੱਥੇ ਫਰਕ ਹੈਗਾ, ਉੱਥੇ ਆਟੋਮੈਟਿਕ ਰੀਕਾਊਂਟਸ ਵੀ ਹੋਏ। ਅੱਛਾ, ਇੱਕ ਨਵੀਂ ਰਾਈਡਿੰਗ ਕਲੋਨਾ ਵਾਲੀ, ਉੱਥੇ ਭਾਵੇਂ ਵੋਟ ਮਾਰਜਨ 100 ਵੋਟਾਂ ਤੋਂ ਜ਼ਿਆਦਾ ਦਾ, ਉੱਥੇ ਵੀ ਕਹਿੰਦੇ ਰੀਕਾਊਂਟ ਹੁਣ ਦੁਬਾਰਾ ਕਰਨਾ ਪੈਣਾ। ਉੱਥੇ ਟੈਬੂਲੇਟਰ ਮਸ਼ੀਨ ਦੇ ਵਿੱਚ ਕੋਈ ਇੱਕ ਵੋਟ ਦੀ ਗਿਣਤੀ ਦੇ ਵਿੱਚ ਗੜਬੜ ਹੋ ਗਈ ਸੀ,
ਪਾਰਸ਼ਲ ਰੀਕਾਊਂਟ ਹੋਏਗਾ ਉੱਥੇ। ਸੋ ਹੁਣ ਇਹ ਦੱਸ ਰਹੇ ਨੇ ਕਿ ਵਾਂਡੇ ਫੂਕਾ ਮੈਲਹੈਟ, ਜਿੱਥੇ 23 ਵੋਟਾਂ ਦਾ ਫਰਕ ਸੀ, ਉੱਥੇ ਦਾ ਰੀਕਾਊਂਟ ਆਟੋਮੈਟਿਕ ਟ੍ਰਿਗਰ ਹੋਣਾ ਹੀ ਹੈ। ਤੇ ਦੂਸਰਾ ਸਰੀ ਸਿਟੀ ਸੈਂਟਰ, 96 ਵੋਟਾਂ ਦਾ ਫਰਕ, ਉੱਥੇ ਵੀ ਆਟੋਮੈਟਿਕ ਰੀਕਾਊਂਟ ਹੋਣਾ। ਤੇ ਕਈ ਰਾਈਡਿੰਗਸ ਦੇ ਉੱਤੇ, ਸੋ ਸਾਰੀਆਂ ਹੀ ਰਾਈਡਿੰਗਸ ਤੇ ਜਿੰਨੇ ਵੀ ਕੋਈ ਉਮੀਦਵਾਰ ਨੇ, ਉਹਨਾਂ ਦੇ ਏਜੰਟਸ ਨੇ, ਉਹਨਾਂ ਦੇ ਕੋਲ ਅਧਿਕਾਰ ਸੀ ਕਿ ਵੋਟਿੰਗ ਡੇ ਤੋਂ ਬਾਅਦ 3 ਦਿਨਾਂ ਦੇ ਅੰਦਰ ਅੰਦਰ ਉਹ ਰੀਕਾਊਂਟ ਦੀ ਰਿਕੁਐਸਟ ਪਾ ਸਕਦੇ ਨੇ। ਰਿਕੁਐਸਟ ਪਾਉਣ ਦਾ ਕ੍ਰਾਈਟੀਰੀਆ ਕੀ ਹੈ? ਸੋ ਕੱਲ੍ਹ ਇਲੈਕਸ਼ਨਜ਼ ਬੀ ਸੀ ਨੇ ਬੜੇ ਵਧੀਆ ਤਰੀਕੇ ਨਾਲ ਸਾਰੀ ਗੱਲ ਸਮਝਾਈ ਹੈ। ਸੋ ਕਹਿੰਦੇ ਕਿ ਉਹਦੇ ਵਿੱਚ 3 ਚੀਜ਼ਾਂ ਹੁੰਦੀਆਂ ਕਿ ਜੇ ਲੱਗੇ ਕਿ ਕੋਈ ਵੋਟ ਸਹੀ ਤਰੀਕੇ ਨਾਲ ਐਕਸੈਪਟ ਨਹੀਂ ਕੀਤੀ ਟੈਬੂਲੇਟਰ ਨੇ, ਜਾਂ ਜੇ ਰਿਜੈਕਟ ਕੀਤੀ ਆ, ਰਿਜੈਕਸ਼ਨ ਦਾ ਕ੍ਰਾਈਟੀਰੀਆ ਠੀਕ ਨਹੀਂ ਸੀ। ਜੇ ਪਹਿਲੀ ਗੱਲ ਇਹ, ਜੇ ਇੱਦਾਂ ਦਾ ਕੋਈ ਸ਼ੱਕ ਹੋਵੇ, ਇਹਦਾ ਐਵੀਡੈਂਸ ਕੋਈ ਮਿਲ ਜਾਵੇ। ਦੂਸਰਾ, ਜੇ ਲੱਗੇ ਕਿ ਜਿਹੜਾ ਬੈਲਟ ਅਕਾਊਂਟ ਆ ਉਹ ਮੇਲ ਨਹੀਂ ਖਾਂਦਾ ਟੈਬੂਲੇਟਰ ਦੇ ਨਾਲ। ਸੋ ਹੁੰਦਾ ਕੀ ਹੈ ਕਿ ਟੈਬੂਲੇਟਰ ਦੇ ਵਿੱਚ ਅਸੀਂ ਆਪਣੀਆਂ ਬੈਲਟਸ ਪਾਤੀਆਂ ਜਾ ਕੇ, ਸਾਰਿਆਂ ਨੇ ਪਾਈਆਂ ਜਦੋਂ ਵੋਟਾਂ ਪਾਈਆਂ, ਤੇ ਟੈਬੂਲੇਟਰ ਫਿਰ ਗਿਣਤੀ ਕਰਕੇ ਦੱਸਦਾ ਕਿ ਜੀ ਫਰਜ਼ ਕਰੋ ਵੀ ਇਸ ਬੈਲਟ ਬਾਕਸ ਦੇ ਵਿੱਚ 200 ਵੋਟਾਂ ਸੀਗੀਆਂ, ਤੇ ਉਸ ਤੋਂ ਬਾਅਦ ਜਿਹੜਾ ਇਲੈਕਟੋਰਲ ਆਫਿਸਰ ਆ ਉਹਨੇ ਉਹ ਨੰਬਰ ਨੋਟ ਕਰਨਾ ਹੁੰਦਾ ਇੱਕ ਕਾਗਜ਼ ਤੇ, ਉਹਨੂੰ ਕਿਹਾ ਜਾਂਦਾ ਬੈਲਟ ਅਕਾਊਂਟ। ਤੇ ਸੋ ਟੈਬੂਲੇਟਰ ਨੇ ਕਹਿ ਤਾ 200 ਵੋਟ, ਜਿਹੜਾ ਆਫਿਸ਼ੀਅਲ ਸੀਗਾ ਉਹਨੇ ਲਿਖ ਲਿਆ 199 ਜਾਂ 201। ਉਹ ਫਰਕ ਜੇ ਉੱਥੇ ਹੋ ਜਾਏ, ਮਿਸਮੈਚ ਹੋ ਜਾਏ, ਦੈਨ ਦੈਟਸ ਆਲਸੋ ਅ ਕ੍ਰਾਈਟੀਰੀਆ ਫੋਰ ਅ ਰੀਕਾਊਂਟ।
ਕਿਉਂਕਿ ਕਿੰਨੇ ਬੈਲਟਸ ਕਿਸ ਵੋਟਿੰਗ ਸਟੇਸ਼ਨ ਤੇ, ਕਿਸ ਪੋਲਿੰਗ ਸਟੇਸ਼ਨ ਤੇ ਇਸ਼ੂ ਕੀਤੇ ਗਏ, ਉਹ ਵੀ ਤੇ ਕਾਊਂਟ ਪਿਆ ਹੀ ਆ ਨਾ। ਸੋ ਜਦੋਂ ਉਹਦੇ ਨਾਲ ਮੈਚਿੰਗ ਕੀਤੀ, ਕਿਉਂਕਿ
ਟੈਬੂਲੇਟਰ ਤੇ ਬੈਲਟ ਅਕਾਊਂਟ ਦੋਨਾਂ ਦੇ ਵਿੱਚ ਜੇਕਰ ਮਿਸਮੈਚ ਹੋਵੇ।
ਯੈਸ।
ਤੀਸਰੀ ਚੀਜ਼, ਜੇਕਰ ਕੁਆਲਿਟੀ ਅਸ਼ੋਰੈਂਸ ਦੇ ਰਿਜ਼ਲਟਸ ਦੇ ਵਿੱਚ ਪ੍ਰੋਸੈਸ ਦੇ ਵਿੱਚ ਲੱਗੇ ਕਿ ਟੈਬੂਲੇਟਰਸ ਦੇ ਵਿੱਚ ਕੋਈ 19 ਸੀ ਜਾਂ ਇਲੈਕਟੋਰਲ ਜਿਹੜਾ ਇਕਵਿਪਮੈਂਟ ਆ ਉਹਦੇ ਵਿੱਚ ਕੋਈ ਵੱਧ ਘਾਟ ਹੋਈ ਤਾਂ ਵੀ ਰੀਕਾਊਂਟ ਦੀ ਰਿਕੁਐਸਟ ਪਾਈ ਜਾ ਸਕਦੀ ਹੈ। ਸੋ ਇਹ ਤਿੰਨ ਕ੍ਰਾਈਟੀਰੀਆ
ਨੇ।
ਸੋ ਇਹਨਾਂ ਨੇ ਦੱਸਿਆ ਕਿ ਇਸ ਕ੍ਰਾਈਟੀਰੀਆ ਤਹਿਤ ਇਹਨਾਂ ਦੇ ਕੋਲ ਜਿਹੜੀਆਂ ਰੀਕਾਊਂਟ ਦੀਆਂ ਰਿਕੁਐਸਟ ਆਈਆਂ, ਇੱਕ ਤਾਂ ਰਿਕੁਐਸਟ ਆਈ ਸਰੀ ਗਿਲਫਰਡ ਤੋਂ,
ਰਿਜੈਕਟ ਹੋਈ।
ਸੋ ਉਹ ਰਿਕੁਐਸਟ ਗੈਰੀ ਬੈਗ ਵੱਲੋਂ ਪਾਈ ਗਈ, ਜਿਸੀ ਐਨਡੀਪੀ ਦੇ ਉਮੀਦਵਾਰ ਇਨਕੰਬੈਂਟ, ਜਿੱਥੇ 102 ਵੋਟਾਂ ਤੋਂ ਟ੍ਰੇਲ ਕਰ ਰਹੇ ਨੇ ਹੁਣ ਵੀ ਰੰਧਾਵਾ ਤੋਂ, ਬੀਸੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੋਂ। ਇਹ ਰਿਕੁਐਸਟ ਰਿਜੈਕਟ ਹੋ ਗਈ, ਕਹਿੰਦੇ ਕੋਈ ਵੀ ਐਵੀਡੈਂਸ ਨਹੀਂ ਮਿਲਿਆ। ਫਿਰ ਇੱਕ ਹੋਰ ਰਿਕੁਐਸਟ ਆਈ ਕੋਟਨੀ ਕੌਮੋਕਸ ਤੋਂ, ਇੱਥੇ ਵੀ ਬੀਸੀ ਐਨਡੀਪੀ ਦੇ ਹੀ ਉਮੀਦਵਾਰ ਟ੍ਰੇਲ ਕਰ ਰਹੇ ਨੇ, ਉਹਨਾਂ ਵੱਲੋਂ ਹੀ ਰਿਕੁਐਸਟ ਪਾਈ ਗਈ, ਇੱਥੇ 234 ਵੋਟਾਂ ਦਾ ਫਰਕ ਹੈ। ਫਿਰ ਮੇਪਲ ਰਿਜ ਈਸਟ ਤੋਂ ਬੌਬ ਡੀਥ ਨੇ, ਉਹਨਾਂ ਨੇ ਰਿਕੁਐਸਟ ਪਾਈ, ਉਹ ਵੀ ਐਨਡੀਪੀ ਦੇ ਉਮੀਦਵਾਰ, 327 ਵੋਟਾਂ ਨਾਲ ਟ੍ਰੇਲ ਕਰ ਰਹੇ ਨੇ। ਫਿਰ ਓਕਬੇ ਗੋਲਡਨ ਹੈਡ ਤੋਂ ਬੀਸੀ ਗ੍ਰੀਨ ਪਾਰਟੀ ਦੇ ਉਮੀਦਵਾਰ ਨੇ ਰਿਕੁਐਸਟ ਪਾਈ, ਇਹ ਤੀਜੇ ਨੰਬਰ ਤੇ ਨੇ, ਮੈਂ ਦੇਖ ਰਿਹਾ 6-7 ਹਜ਼ਾਰ ਵੋਟਾਂ ਦੇ ਫਰਕ ਨਾਲ ਪਿੱਛੇ ਨੇ, ਤੀਜੇ ਨੰਬਰ ਤੇ ਨੇ। ਇਹਨਾਂ ਨੇ ਪਤਾ ਨੀ ਕਿਉਂ ਰਿਕੁਐਸਟ ਪਾਈ, ਪਰ ਇਹ ਵੀ ਰਿਜੈਕਟ ਹੋ ਗਈ। ਉਸ ਤੋਂ ਬਾਅਦ ਫਿਰ ਕਲੋਨਾ ਸੈਂਟਰ, ਕਲੋਨਾ ਸੈਂਟਰ ਤੋਂ ਵੀ ਬੀਸੀ ਐਨਡੀਪੀ ਦੇ ਹੀ ਉਮੀਦਵਾਰ 148 ਵੋਟਾਂ ਨਾਲ ਪਿੱਛੇ ਨੇ, ਉਹਨਾਂ ਨੇ ਰਿਕੁਐਸਟ ਪਾਈ। ਉੱਥੇ ਕੀ ਮਸਲਾ ਸੀ ਕਿ ਟੈਬੂਲੇਟਰ ਤੇ ਬੈਲਟ ਅਕਾਊਂਟ ਦੇ ਵਿੱਚ ਇੱਕ ਵੋਟ ਦਾ ਫਰਕ ਸੀ,
ਤੇ ਇਲੈਕਸ਼ਨਸ ਬੀਸੀ ਦਾ ਕਹਿਣਾ ਵੀ ਮੋਸਟ ਲਾਈਕਲੀ ਉਹ ਮਸ਼ੀਨ ਦੀ ਗਲਤੀ ਨਹੀਂ ਹੈ, ਹਿਊਮਨ ਐਰਰ ਹੋਇਆ ਹੋ ਸਕਦਾ।
ਉਹੀ ਨਾ, ਜਿਹੜਾ ਇਲੈਕਟੋਰਲ ਆਫਿਸਰ ਹੈ ਉਹਨਾਂ ਨੇ ਉੱਥੋਂ ਟੈਬੂਲੇਟਰ ਤੋਂ ਨੰਬਰ ਦੇਖਿਆ ਤੇ ਨੰਬਰ ਜਿਹੜਾ ਆਪਣੇ ਬੈਲਟ ਅਕਾਊਂਟ ਦੇ ਵਿੱਚ ਨੋਟ ਕੀਤਾ ਉਹ ਗਲਤ ਨੋਟ
ਕਰ ਲਿਆ,
ਉੱਥੇ ਇੱਕ ਵੋਟ ਦਾ ਫਰਕ ਸੀ।
ਸੋ ਭਾਵੇਂ ਟੋਟਲ ਵੋਟ ਮਾਰਜਨ ਉੱਥੇ 100 ਤੋਂ ਜ਼ਿਆਦਾ ਦਾ ਹੈ, ਪਰ ਕਿਉਂਕਿ ਬਿਕੋਜ਼ ਆਫ ਦਿਸ ਡਿਸਕ੍ਰਿਪੈਂਸੀ ਉਹਨਾਂ ਨੇ ਕਿਹਾ ਵੀ ਉੱਥੇ ਵੀ ਪਾਰਸ਼ਲ ਰੀਕਾਊਂਟ ਅਸੀਂ ਕਰ ਲਵਾਂਗੇ, ਤਾਂ ਕਿ ਜੇ ਕਿਤੇ ਵੀ ਕੋਈ ਉਹਦੇ ਵਿੱਚ ਕੋਈ ਤੁਹਾਨੂੰ ਕੋਈ ਖਦਸ਼ਾ ਹੋਏ, ਸ਼ੱਕ ਸ਼ੁਬਾ ਹੋਵੇ, ਉਹ ਕਲੀਅਰ ਹੋ ਸਕੇ।
ਸਿਰਫ ਉਸੇ ਟੈਬੂਲੇਟਰ ਦੀਆਂ ਜਿਹੜੀਆਂ ਵੋਟਾਂ ਨੇ ਉਹ ਦੁਬਾਰਾ ਗਿਣੀਆਂ ਜਾਣਗੀਆਂ, ਹੱਥ ਨਾਲ ਗਿਣੀਆਂ
ਜਾਣਗੀਆਂ,
ਤੇ ਇਹ ਜਿਹੜੀ ਵੀ ਰੀਕਾਊਂਟ ਸਾਰੀ ਹੋਣੀ ਹੈ ਸਾਰੀ ਬਾਏ ਹੈਂਡ ਹੋਣੀ ਹੈ। ਸੋ ਦੋਨੋਂ ਜਿਹੜੀਆਂ ਫੁੱਲ ਰੀਕਾਊਂਟਸ ਤੇ ਇਹ ਜਿਹੜੀ ਪਾਰਸ਼ਲ ਰੀਕਾਊਂਟ, ਇਹ ਦੀਸ ਵਿਲ ਬੀ ਡਨ ਬਾਏ ਹੈਂਡ।
ਸੋ ਇਹ ਤੇ ਸਿਰਫ ਉਹਨਾਂ ਵੋਟਾਂ ਦੀ ਕਹਾਣੀ ਹੈ ਜਿਹੜੀ ਐਡਵਾਂਸ ਪੋਲਿੰਗ ਦੌਰਾਨ ਜਾਂ ਫਿਰ ਜਿਹੜੀਆਂ ਇਲੈਕਸ਼ਨ ਡੇ ਵਾਲੇ ਦਿਨ ਪਈਆਂ। ਹੁਣ ਜਿਹੜੇ ਵਾਸੂ ਜੀ ਮੇਲ ਇਨ ਬੈਲਟਸ ਨੇ, ਮੇਲ ਇਨ ਬੈਲਟਸ ਦੀ ਵੀ ਗਿਣਤੀ ਸ਼ੁਰੂਆਤ ਉੱਥੋਂ ਹੋਏਗੀ ਜਿਹੜੀਆਂ ਰਾਈਡਿੰਗਸ ਦੇ ਵਿੱਚ ਡਿਫਰੈਂਸ ਜਿਹੜਾ ਮਾਰਜਨ ਹੈਗਾ ਉਹ ਬਹੁਤ ਸਭ ਤੋਂ ਜਿਹੜਾ ਥੋੜ੍ਹਾ ਉਹ ਰਾਈਡਿੰਗਸ ਤੁਸੀਂ ਆਲਰੇਡੀ ਜ਼ਿਕਰ ਕਰ ਹੀ ਦਿੱਤਾ ਹੋਇਆ। ਸੋ ਕੀ ਮੇਲ ਇਨ ਬੈਲਟਸ ਦੇ ਨਾਲ ਉਹ ਰਾਈਡਿੰਗਸ ਫਲਿੱਪ ਹੋ ਸਕਦੀਆਂ ਨੇ? ਇਹ ਜਿਹੜੀ ਗਿਣਤੀ ਦਾ ਕੰਮ ਹੈਗਾ ਇਹ ਪਰਸੋਂ 27 ਅਕਤੂਬਰ ਨੂੰ ਦੁਪਹਿਰ 1 ਵਜੇ ਤੋਂ ਸ਼ੁਰੂ ਹੋਣਾ,
26 ਅਕਤੂਬਰ ਤੋਂ। ਸੋ ਕੰਮ ਜਿਹੜਾ ਪੂਰਾ ਮੇਲ ਇਨ ਬੈਲਟਸ ਗਿਣੀਆਂ ਸ਼ੁਰੂ ਕਰ ਦੇਣੀਆਂ ਇਹਨਾਂ ਨੇ ਸ਼ਨੀਵਾਰ 26 ਅਕਤੂਬਰ ਤੋਂ। ਸੋ 26 ਅਕਤੂਬਰ ਨੂੰ ਸਵੇਰੇ ਹੀ ਜਿਹੜੀ ਟਾਈਮ ਲਾਈਨ ਕੀ ਆ, ਮੈਂ ਪੂਰੀ ਗੱਲ ਸਮਝਾਉਂਦਾ। ਸੋ ਤਿੰਨ ਡਿਸਟਿੰਕਟ ਪ੍ਰੋਸੈਸਿਸ ਨੇ, ਇੱਕ ਤਾਂ ਹੈਗਾ ਕਿ ਮੇਲ ਇਨ ਬੈਲਟਸ ਕਾਊਂਟ ਕਰਨੇ ਨੇ, ਦੂਸਰਾ ਹੈਗਾ ਐਬਸੈਂਟੀ ਬੈਲਟਸ ਕਾਊਂਟ ਕਰਨੇ ਨੇ, ਤੇ ਤੀਸਰਾ ਹੈਗਾ ਕਿ ਜਿਹੜੀਆਂ ਰੀਕਾਊਂਟਸ ਹੋਣੀਆਂ ਨੇ। ਸੋ ਇਹ ਕਦੋਂ ਕਦੋਂ ਹੋਣੀਆਂ? ਸੋ ਪਹਿਲਾਂ 26 ਅਕਤੂਬਰ ਸ਼ਨੀਵਾਰ ਸਵੇਰੇ ਹੀ ਰੀਕਾਊਂਟ ਜਿਹੜੀ ਆ ਮੇਲ ਇਨ ਬੈਲਟਸ ਦੀ ਗਿਣਤੀ ਸ਼ੁਰੂ ਹੋ ਜਾਏਗੀ।
ਸਟਾਰਟਸ ਟੁਮਾਰੋ।
ਸੋ ਸਟਾਰਟਸ ਟੁਮਾਰੋ ਸੈਟਰਡੇ ਮਾਰਨਿੰਗ। ਤੇ ਇਹ ਕਹਿੰਦੇ ਵੀ ਜਿਹੜੀ ਮੇਲ ਇਨ ਬੈਲਟਸ ਕਾਊਂਟ ਹੋਣੀਆਂ ਨੇ ਇਸ ਸੇਮ ਡੇ, ਕਹਿੰਦੇ ਉਮੀਦ ਨਹੀਂ ਆ ਵੀ ਸਾਰੀ ਉਹ ਕਾਊਂਟਿੰਗ ਹੋ ਜਾਏਗੀ, ਪਰ ਦੁਪਹਿਰ 1 ਵਜੇ ਤੇ ਦੁਪਹਿਰ 4 ਵਜੇ ਇਲੈਕਸ਼ਨ ਬੀਸੀ ਦੀ ਵੈਬਸਾਈਟ ਦੇ ਉੱਤੇ ਅਪਡੇਟ ਪਾ ਦਿੱਤੀ ਜਾਏਗੀ ਕਿ ਕਾਊਂਟਿੰਗ ਕਿੱਥੇ ਪਹੁੰਚੀ ਹੈ, ਕਿੰਨੀਆਂ ਕਾਊਂਟ ਹੋਈਆਂ, ਕਿੰਨਾ ਕੁ ਫਰਕ ਪਿਆ। ਤੇ ਫਿਰ ਉਸ ਤੋਂ ਬਾਅਦ ਜਦੋਂ ਮੇਲ ਇਨ ਬੈਲਟਸ ਦੀ ਕਾਊਂਟਿੰਗ ਮੁਕੰਮਲ ਹੁੰਦੀ ਹੈ, ਵਿਚ ਇਜ਼ ਐਕਸਪੈਕਟਡ ਟੂ ਬੀ ਔਨ ਸੰਡੇ, ਉਹ ਫਿਰ ਫਾਈਨਲ ਜਿਹੜਾ ਹੈਗਾ ਟੈਲੀ ਉਹ ਪਾ ਦਿੱਤਾ ਜਾਏਗਾ ਇਲੈਕਸ਼ਨ ਬੀਸੀ ਦੀ ਵੈਬਸਾਈਟ ਤੇ। ਉਸ ਤੋਂ ਬਾਅਦ ਫਿਰ ਜਿਹੜਾ ਦੂਜਾ ਪ੍ਰੋਸੈਸ ਹੈ ਉਹ ਹੈ ਰੀਕਾਊਂਟ ਦਾ, ਕਿ ਜਿਹੜੀਆਂ ਰੀਕਾਊਂਟਸ ਹੋਣੀਆਂ ਨੇ 2.25 ਰੀਕਾਊਂਟਸ, ਕਿ 2 ਤਾਂ ਫੁੱਲ ਰੀਕਾਊਂਟਸ ਨੇ, ਇੱਕ ਜਿਹੜੀ ਕਲੋਨਾ ਸੈਂਟਰ ਵਾਲੀ ਪਾਰਸ਼ਲ ਰੀਕਾਊਂਟ, ਇੱਕੋ ਹੀ ਜਿਹੜਾ ਟੈਬੂਲੇਟਰ ਦੀਆਂ ਵੋਟਾਂ ਗਿਣਨੀਆਂ।
ਉਹ 27 ਤਰੀਕ ਦੁਪਹਿਰ 1 ਵਜੇ ਸ਼ੁਰੂ ਹੋਣੀ ਹੈ,
ਉਹ 27 ਤਰੀਕ ਐਤਵਾਰ ਦੁਪਹਿਰ 1 ਵਜੇ ਸ਼ੁਰੂ ਹੋਏਗੀ। ਤੇ ਸੋ ਇਹਦੇ ਵਿੱਚ ਇੱਕ ਮੰਨ ਕੇ ਚੱਲ ਰਹੇ ਨੇ ਕਿ ਜਿਹੜੀਆਂ ਵਾਂਡੇ ਫੂਕਾ ਸੋ ਤੇ ਸਰੀ ਸਿਟੀ ਸੈਂਟਰ, ਇੱਥੇ ਜਿਹੜੀਆਂ ਐਬਸੈਂਟੀ ਬੈਲਟਸ ਨੇ, ਸੋ ਐਬਸੈਂਟੀ ਬੈਲਟਸ ਦੇ ਵਿੱਚ ਕੀ ਆਉਂਦਾ ਮੈਂ ਪਹਿਲਾਂ ਇਹ ਦੱਸਦਾ। ਸੋ ਐਬਸੈਂਟੀ ਬੈਲਟਸ ਦੇ ਵਿੱਚ ਉਹ ਮੇਲ ਇਨ ਪੈਕੇਜਸ ਆਉਂਦੇ ਨੇ ਜਿਹੜੇ ਵੇਰੀਅਸ ਵੋਟਿੰਗ ਪਲੇਸਿਸ ਉੱਤੇ ਡਰੋਪ ਕੀਤੇ ਗਏ ਜਾ ਕੇ, ਇਹਨਾਂ ਦੇ ਵਿੱਚ ਉਹ ਵੀ ਵੋਟਾਂ ਆਉਂਦੀਆਂ ਨੇ ਜਿਹੜੀਆਂ ਹਸਪੀਟਲ ਦੇ ਵਿੱਚ ਮਰੀਜ਼ਾਂ ਵੱਲੋਂ ਪਾਈਆਂ ਗਈਆਂ, ਜੇਲ੍ਹਾਂ ਦੇ ਵਿੱਚ ਪ੍ਰਿਜ਼ਨਰਸ ਵੱਲੋਂ ਪਾਈਆਂ ਗਈਆਂ, ਸਪੈਸ਼ਲ ਜਿਹੜੀਆਂ ਬੈਲਟਸ ਨੇ। ਫਿਰ ਇਹਦੇ ਵਿੱਚ ਕੁਝ ਐਬਸੈਂਟੀ ਬੈਲਟਸ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਜਿਹੀਆਂ ਵੋਟਿੰਗ ਪਲੇਸਿਸ ਤੇ ਡਰੋਪ ਕੀਤੀਆਂ ਗਈਆਂ ਜਿੱਥੇ ਟੈਕਨੋਲੋਜੀ ਇਸਤੇਮਾਲ ਨਹੀਂ ਸੀ ਕੀਤੀ ਜਾਂਦੀ। ਸੋ ਇਹ 3-4 ਕੈਟੇਗਰੀਜ਼ ਨੇ, ਦੀਜ਼ ਆਰ ਐਬਸੈਂਟੀ ਬੈਲਟਸ। ਇਹ ਟੋਟਲ ਵੋਟ ਦਾ ਮੰਨਿਆ ਜਾਂਦਾ ਵੀ ਬਹੁਤ ਛੋਟੀ ਪਰਸੈਂਟੇਜ, ਤਕਰੀਬਨ 1% ਇਹ ਵੋਟਾਂ ਹੁੰਦੀਆਂ ਨੇ। ਸੋ ਕਿਉਂਕਿ ਵਾਂਡੇ ਫੂਕਾ ਤੇ ਸਰੀ ਸਿਟੀ ਸੈਂਟਰ ਤੇ ਫੁੱਲ ਰੀਕਾਊਂਟ ਹੋਣੀ ਹੈ, ਸੋ ਇਹਨਾਂ ਦੀਆਂ ਜਿਹੜੀਆਂ ਐਬਸੈਂਟੀ ਬੈਲਟਸ ਨੇ ਇਹ ਇਹਨਾਂ ਰਾਈਡਿੰਗਸ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਸੋ ਉੱਥੇ ਜਦੋਂ ਫੁੱਲ ਰੀਕਾਊਂਟ ਹੋਣੀ ਹੈ
ਉਹਦੇ ਹਿੱਸੇ ਵਜੋਂ ਹੀ ਇਹ ਵੀ ਕਾਊਂਟ ਹੋਣਗੇ,
ਐਬਸੈਂਟੀ ਬੈਲਟਸ ਵੀ ਕਾਊਂਟ ਹੋ ਜਾਣਗੀਆਂ। ਸੋ ਹੁਣ ਇਹ ਕਹਿ ਰਹੇ ਨੇ ਕਿ ਜਿਹੜੀ ਰੀਕਾਊਂਟ ਸ਼ੁਰੂ ਹੋਣੀ ਹੈ 27 ਅਕਤੂਬਰ ਨੂੰ ਦੁਪਹਿਰ 1 ਵਜੇ ਐਤਵਾਰ, ਉਹਦੇ ਵਿੱਚ ਵਾਂਡੇ ਫੂਕਾ ਤੇ ਸਰੀ ਸਿਟੀ ਸੈਂਟਰ ਦੀਆਂ ਮੇਲ ਇਨ ਬੈਲਟਸ ਉੱਥੇ ਪਹੁੰਚ ਜਾਣਗੀਆਂ ਤੇ ਉੱਥੇ ਨਾਲ ਕਾਊਂਟ ਕੀਤੀਆਂ ਜਾਣਗੀਆਂ। ਐਤਵਾਰ ਹੀ ਐਕਸਪੈਕਟ ਕਰ ਰਹੇ ਨੇ ਕਿ ਸਰੀ ਸਿਟੀ ਸੈਂਟਰ ਤੇ ਕਲੋਨਾ ਸੈਂਟਰ ਜਿੱਥੇ ਇੱਕ ਇਹਨਾਂ ਨੇ ਮਸ਼ੀਨ ਦੇ ਜਿਹੜੇ ਵੋਟਾਂ ਗਿਣੀਆਂ,
ਪਾਰਸ਼ਲ ਰੀਕਾਊਂਟ ਹੋਣਾ ਜਿੱਥੇ,
ਸੋ ਇਹ ਦੋਨੋਂ ਤਾਂ ਐਤਵਾਰ ਕਹਿੰਦੇ ਮੁਕੰਮਲ ਹੋ ਜਾਣਗੇ, ਪਰ ਜਿਹੜੀਆਂ ਵਾਂਡੇ ਫੂਕਾ ਦੀ ਜਿਹੜੀ ਰੀਕਾਊਂਟ ਆ ਮੈਲਹੈਟ ਵਾਲੀ, ਉਹ ਕਹਿੰਦੇ ਉੱਥੇ ਬੈਲਟ ਜ਼ਿਆਦਾ ਨੇ ਤੇ ਉਹ ਕਹਿੰਦੇ ਕੰਮ ਸੋਮਵਾਰ ਤੱਕ ਵੀ ਜਾ ਪੈ ਸਕਦਾ। ਸੋ ਸੋਮਵਾਰ ਤੱਕ ਕਹਿੰਦੇ ਵੀ ਕਲੀਅਰ ਹੋਏਗਾ ਵਾਂਡੇ ਫੂਕਾ ਮੈਲਹੈਟ ਦਾ ਕੀ ਬਣਿਆ। ਉਸ ਤੋਂ ਬਾਅਦ ਫਿਰ ਤੀਸਰਾ ਪ੍ਰੋਸੈਸ ਹੈ ਐਬਸੈਂਟੀ ਬੈਲਟਸ ਕਾਊਂਟ ਕਰਨ ਦਾ,
ਜਿਹੜੀਆਂ
ਬਾਕੀ ਰਾਈਡਿੰਗ ਦੇ ਵਿੱਚ ਬਚੀਆਂ, ਜਿਹੜੀਆਂ ਟੋਟਲ ਵੋਟ ਦਾ 1%
ਤਕਰੀਬਨ ਹੈ।
ਸੋ ਇਹ ਸ਼ੁਰੂ ਹੋਣਾ ਕੰਮ ਸੋਮਵਾਰ ਸਵੇਰੇ 9 ਵਜੇ, ਸੋ 28 ਤਰੀਕ ਨੂੰ, ਤੇ ਉਹ ਕਹਿੰਦੇ ਬਹੁਤ ਜਲਦੀ ਉਮੀਦ ਕੀਤੀ ਜਾਂਦੀ ਹੈ ਵੀ ਗਿਣ ਲਈਆਂ ਜਾਣਗੀਆਂ ਉਹ ਚ ਕਿਹੜੀਆਂ ਕਿਹੜੀਆਂ ਕੈਟਾਗਰੀਜ਼ ਨੇ, ਮੈਂ ਪਹਿਲਾਂ ਤੁਹਾਨੂੰ
ਦੱਸ ਦਿਆਂ।
ਸੋ ਇਹ ਪੂਰੀ ਪ੍ਰਕਿਰਿਆ ਹੈ, ਇਸ ਕਰਕੇ ਮੰਨਿਆ ਜਾ ਰਿਹਾ ਕਿ ਸੋਮਵਾਰ ਕਹਿ ਲੋ 11-12 ਵਜੇ ਤੱਕ ਜਾਂ ਦੁਪਹਿਰ ਤੱਕ
ਲੇਟ ਮਾਰਨਿੰਗ
ਪੂਰੀ ਸਪਸ਼ਟ ਹੋਣ ਦੇ ਪੂਰੇ ਪੂਰੇ
ਲੇਟ ਮਾਰਨਿੰਗ ਅਰਲੀ ਆਫਟਰਨੂਨ, ਸੋ ਜਿਹੜਾ ਪੂਰਾ ਇੱਕ ਹਫ਼ਤਾ ਇਹਦੇ ਵਿੱਚ ਨਿਕਲ ਜਾਣਾ। ਇਹਦੇ ਵਿੱਚ ਜੇ ਕੋਈ ਹੋਰ ਹਿਕਅਪ ਨਹੀਂ ਆਉਂਦਾ ਤਾਂ ਬਸ ਵੀ ਯਾਦ ਹੈ ਇਲੈਕਸ਼ਨ ਨਾਈਟ ਵਾਲੇ ਜਦੋਂ ਆਪਾਂ ਪ੍ਰੋਗਰਾਮ ਕਰਦੇ ਪਏ ਸੀ ਸਾਰੇ ਨਤੀਜੇ ਬੜੀ ਤੇਜ਼ੀ ਨਾਲ ਆਉਣੇ ਸ਼ੁਰੂ ਹੋ ਗਏ ਸੀ, ਕਲੋਵਰਡੇਲ ਵਾਲੇ ਨਤੀਜਾ ਬੜੀ ਸਲੋ ਆਉਂਦਾ ਸੀ। ਕਲੋਵਰਡੇਲ ਦੇ ਵਿੱਚ ਜਿਹੜਾ ਕੋਈ ਇੱਕ ਵਿਅਕਤੀ ਹੂ ਵਾਸ ਰਿਸਪੋਨਸੀਬਲ ਫਾਰ ਲੌਗਿੰਗ ਇਨ ਟੂ ਦ ਸਿਸਟਮ ਐਂਡ ਅਪਡੇਟਿੰਗ ਵੀ ਕਿੰਨੀਆਂ ਵੋਟਾਂ ਰਿਜ਼ਲਟ ਕੀ ਆ, ਕਹਿੰਦੇ ਕੰਪਿਊਟਰ ਦਾ ਪਾਸਵਰਡ ਭੁੱਲ ਗਏ ਸੀ। ਦੈਟ ਪਰਸਨ ਫੋਰਗੋਟ ਦੀ ਪਾਸਵਰਡ, ਉਹਨਾਂ ਨੂੰ ਫਿਰ ਟਾਈਮ ਲੱਗਿਆ ਟੂ ਰੀਅਥੈਂਟੀਕੇਟ ਐਵਰੀਥਿੰਗ, ਇਸ ਕਰਕੇ ਉਹ ਕਲੋਵਰਡੇਲ ਵਾਲੇ ਨਤੀਜੇ ਉਦਣ ਆਪਾਂ ਗੱਲ ਕਰਦੇ ਸੀ ਵੀ ਕਲੋਵਰਡੇਲ 'ਚ ਕੋਈ ਨਾ ਕੋਈ ਇਸ਼ੂ ਲੱਗਦਾ, ਉਹਦੇ ਬਾਕੀ ਦੇ ਹਜ਼ਾਰਾਂ ਦੀਆਂ ਗਿਣਤੀ 'ਚ ਵੋਟਾਂ ਉਹਨਾਂ ਦੀ ਇਨਫੋਰਮੇਸ਼ਨ ਆ ਗਈ ਸੀ, ਕਲੋਵਰਡੇਲ ਵਾਲੀਆਂ ਅਜੇ ਕੁਝ ਦਰਜਨ ਵੋਟਾਂ ਹੀ ਗਿਣੀਆਂ ਗਈਆਂ ਸੀ। ਸੋ ਦਾ ਰੀਜ਼ਨ ਵਾਸ ਦੈਟ।
ਇੱਕ ਹੋਰ ਵਿਜੇ ਜੀ, ਇੱਕ ਬੜੀ ਕਰੂਸ਼ਲ ਜਾਣਕਾਰੀ ਜਿਹੜੇ ਸਾਰੇ ਜਾਣਨਾ ਚਾਹੁੰਦੇ ਹੋਣਗੇ ਕਿ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਮੇਲ ਇਨ ਬੈਲਟਸ 49,000 ਸੀਗੀਆਂ, ਹੁਣ ਵੱਧ ਕੇ 65,000 ਹੋ ਗਈਆਂ,
ਇਹ ਕਿੱਦਾਂ ਹੋ ਗਿਆ,
ਕਿਹੜੀ ਕਿਹੜੀ ਰਾਈਡਿੰਗ ਦੇ ਵਿੱਚ ਕਿੰਨੀਆਂ ਕਿੰਨੀਆਂ ਮੇਲ ਇਨ ਬੈਲਟਸ ਨੇ, ਸਾਰੇ ਵੀ ਜਾਣਨਾ ਚਾਹੁੰਗੇ ਨਾ ਕਿ ਹੁਣ ਇੱਥੇ ਆਪਣੇ ਜੇ ਗਿਲਫਰਡ ਦੇ ਵਿੱਚ 102 ਵੋਟਾਂ ਦਾ ਫਰਕ ਹੈ, ਜੇ ਇੱਥੇ ਆਪਣੇ ਸਰੀ ਸਿਟੀ ਸੈਂਟਰ ਦੇ ਵਿੱਚ ਜੇ ਸਿਰਫ 96 ਵੋਟਾਂ ਦਾ ਫਰਕ ਹੈ,
ਉੱਥੇ 23 ਵੋਟਾਂ ਦਾ ਫਰਕ ਹੈ,
ਵੀ ਉੱਥੇ ਮੇਲ ਇਨ ਬੈਲਟਸ ਕਿੰਨੀਆਂ ਨੇ। ਇਹ ਜਿਹੜੀ ਜਾਣਕਾਰੀ ਹੈ ਇਲੈਕਸ਼ਨ ਬੀਸੀ ਨੇ ਕੱਲ੍ਹ ਇਹ ਵੀ ਦੱਸਿਆ ਵੀ ਅੱਜ ਬਾਈ ਦਾ ਐਂਡ ਆਫ ਟੂਡੇ ਉਹ ਇਹ ਜਿਹੜੀ ਇਨਫੋਰਮੇਸ਼ਨ ਹੈ ਮੁਹੱਈਆ ਕਰਾਣਗੇ। ਸੋ ਮੋਸਟ ਲਾਈਕਲੀ ਇਲੈਕਸ਼ਨ ਬੀਸੀ ਦੀ ਵੈਬਸਾਈਟ ਤੇ ਬਾਈ ਦਾ ਐਂਡ ਆਫ ਟੂਡੇ ਇਹ ਵੀ ਬ੍ਰੇਕਡਾਊਨ ਆ ਜਾਏਗਾ ਕਿ ਕਿਹੜੀ ਕਿਹੜੀ ਰਾਈਡਿੰਗ ਦੇ ਵਿੱਚ ਕਿੰਨੀਆਂ ਕਿੰਨੀਆਂ ਮੇਲ ਇਨ ਬੈਲਟਸ ਕਾਊਂਟ ਹੋਣੀਆਂ,
ਕਿਉਂਕਿ ਜੇ ਦੇਖੋ ਐਵਰੇਜ ਭਾਵੇਂ 699 ਦੀ ਬਣਦੀ ਆ ਪਰ ਸਾਰਿਆਂ ਦੇ ਵਿੱਚ ਇਹ ਇਕੁਅਲੀ ਡਿਸਟ੍ਰੀਬਿਊਟਡ ਤੇ ਹੋ ਨਹੀਂ ਸਕਦੀਆਂ। ਹੁਣ ਜਿੱਥੇ 23 ਵੋਟਾਂ ਦਾ ਫਰਕ ਆ, ਜੇ ਉੱਥੇ ਸੱਚੀ 600 ਵੋਟਾਂ ਹੋਈਆਂ ਹੋਣ ਤਾਂ ਉਹ 600 ਵੋਟਾਂ ਦੇ ਵਿੱਚੋਂ 23 ਵੋਟਾਂ ਦਾ ਫਰਕ ਮੇ ਵੀ ਨਿਕਲ ਵੀ ਸਕਦਾ, ਪਰ ਜਿੱਥੇ ਹੁਣ ਮੰਨ ਲਓ ਫਰਕ ਜੇ 234 ਵੋਟਾਂ ਵਾਲੀ ਜਾਂ 100 and something ਵੋਟਾਂ ਵਾਲੀ ਕਲੋਨਾ ਵਾਲੀ ਰਾਈਡਿੰਗ ਦਾ ਜਿਹੜਾ ਫਰਕ ਆ, ਜੇ ਉੱਥੇ ਹੁਣ ਨਿਕਲਦੀਆਂ ਮੰਨ ਲਓ 300 ਵੋਟਾਂ ਨੇ, ਫਿਰ ਚਾਂਸਿਸ ਬੜੇ ਘੱਟ ਨੇ ਕਿ ਉਹ ਸੀਟ ਫਲਿੱਪ ਹੋਵੇ। ਸੋ ਇਹ ਜਿਹੜਾ ਅੱਜ ਡੇਟਾ ਸੈੱਟ ਆਉਣਾ ਉਹਨੇ ਜਿਹੜੀ ਉਹ ਕਿਆਸ ਰਹੀਆਂ ਨੇ ਤੇ ਜਿਹੜਾ ਇਹ ਕਹਿ ਲਓ ਸਟੈਟਿਸਟੀਕਲ ਐਨਾਲਿਸਿਸ ਆ ਉਹਦੇ ਵਿੱਚ ਹੋਰ ਕਿਤੇ ਵਾਧਾ ਕਰ ਦੇਣਾ। ਸੋ ਲੈਟਸੀ ਵਾਟ ਹੈਪਨਸ ਵਿਦ ਦੈਟ, ਬਟ ਵੀ ਹੈਵ ਟੂ ਵੇਟ ਅੰਟਿਲ ਮੰਡੇ ਲੇਟ ਮਾਰਨਿੰਗ ਅਰਲੀ ਆਫਟਰਨੂਨ ਟੂ ਸੀ ਕਿ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਹੈ।
ਹਾਂਜੀ, ਤੇ ਜਿਹੜੀਆਂ ਰੀਕਾਊਂਟਸ ਨੇ ਵੈਸੇ ਸਰੀ ਸਿਟੀ ਸੈਂਟਰ ਦੀ ਰੀਕਾਊਂਟ ਇਹ ਮੰਨ ਕੇ ਚੱਲ ਰਹੇ ਨੇ ਕਿ ਇਹ ਐਤਵਾਰ ਹੀ ਮੁਕੰਮਲ ਹੋ ਜਾਏਗੀ,
27 ਤਰੀਕ ਨੂੰ 1 ਵਜੇ ਸ਼ੁਰੂ ਕਰਨਾ ਕੰਮ ਇਹ।
ਹਾਂਜੀ,
ਹਾਂ,
ਸੋ ਉਸ ਐਤਵਾਰ ਹੀ ਸਰੀ ਸਿਟੀ ਸੈਂਟਰ ਦੀ ਇਹ ਰੀਕਾਊਂਟ ਐਕਸਪੈਕਟ ਕਰ ਰਹੇ ਨੇ ਕਿ ਜਿਹੜੀ ਉੱਥੇ ਰੀਕਾਊਂਟ ਹੋਣੀ ਉਹ ਮੁਕੰਮਲ ਹੋ ਜਾਣੀ ਹੈ, ਤੇ ਉਸ ਤੋਂ ਬਾਅਦ ਫਿਰ ਐਬਸੈਂਟੀ ਬੈਲਟਸ ਦਾ ਹੀ ਰੇਟ ਰਹਿ ਜਾਏਗਾ, ਉਹ ਸੋਮਵਾਰ ਸ਼ੁਰੂ ਹੋਣਾ,
ਉਹ
ਦੈਟਸ ਲੈਸ ਦੈਨ 1%,
ਕਿਉਂਕਿ ਹਾਂ ਜੇ ਦੇਖੋ ਟੋਟਲ ਇਹਨਾਂ 65,000 ਦੇ ਵਿੱਚੋਂ ਜੇ 99% ਵੋਟਾਂ ਬਾਏ ਦੀ ਐਂਡ ਆਫ ਸੰਡੇ ਜੇ ਕੈਲਕੂਲੇਟ ਹੋ ਜਾਂਦੀਆਂ ਨੇ, ਕਾਊਂਟ ਹੋ ਜਾਂਦੀਆਂ ਨੇ, ਤੇ ਉਹਦੇ ਨਾਲ ਜਿਹੜੇ ਮਾਰਜਨਸ ਆਫ ਵਿਕਟਰੀ ਨੇ ਉਹ ਕੰਫਰਟੇਬਲ ਹੋ ਜਾਂਦੇ ਨੇ, ਤਾਂ ਫਿਰ ਉਹ ਜਿਹੜੀ ਐਬਸੈਂਟੀ ਬੈਲਟਸ ਨਾਲ ਮਾਰਜਨ ਆਫ ਵਿਕਟਰੀ ਦਾ ਤੇ ਫਰਕ ਪੈ ਸਕਦਾ, ਪਰ ਉਹਦੇ ਨਾਲ ਸੀਟ ਫਲਿੱਪ ਹੋਣ ਦੇ ਚਾਂਸ ਘੱਟ ਨੇ। ਸੋ ਮੇ ਬੀ ਬਾਏ ਦੀ ਐਂਡ ਆਫ ਸੰਡੇ ਸਥਿਤੀ ਕਾਫੀ ਕਲੀਅਰ ਹੋ ਜਾਏਗੀ, ਪਰ ਉਹ ਬਿਲਕੁਲ ਇਹ ਕਹਿ ਲਓ ਕਿ ਪੱਥਰ ਤੇ ਲਕੀਰ ਬਣੇਗੀ ਉਹ ਸੋਮਵਾਰ ਦੁਪਹਿਰ ਤੱਕ ਜਾਂ ਸੋਮਵਾਰ 12 ਵਜੇ ਤੋਂ ਪਹਿਲਾਂ,
ਸਮ ਟਾਈਮ ਔਨ ਮੰਡੇ
ਵਾਸਤਵੀ ਦੇਖਦੇ ਹਾਂ ਕੀ ਬਣਦਾ। ਪਰ ਪ੍ਰੋਗਰਾਮ
ਉਹਨਾਂ ਨੇ ਵੀ ਦੱਸਿਆ ਕਹਿੰਦੇ ਮੰਡੇ ਹਰ ਘੰਟੇ ਇਲੈਕਸ਼ਨ ਬੀਸੀ ਦੀ ਵੈਬਸਾਈਟ ਨੂੰ ਅਪਡੇਟ ਕੀਤਾ ਜਾਏਗਾ, ਸੋ ਇਟ ਵਿਲ ਬੀ ਅਪਡੇਟਡ ਆਵਰਲੀ, ਕਿਉਂਕਿ ਜਿਹੜੇ ਸੈਟਰਡੇ ਤੇ ਸੰਡੇ ਦੁਪਹਿਰ 1 ਵਜੇ ਤੇ 4 ਵਜੇ ਅਪਡੇਟਸ
ਆਣਗੀਆਂ,
ਦੋ ਅਪਡੇਟਸ, ਤੇ ਫਿਰ ਜਦੋਂ ਕਾਊਂਟ ਮੁਕੰਮਲ ਹੋ ਜਾਏਗੀ ਉਦੋਂ ਅਪਡੇਟ ਕੀਤਾ ਜਾਏਗਾ ਜਿਹੜੀਆਂ ਰੀਕਾਊਂਟਸ ਨੇ ਤੇ ਮੇਲ ਇਨ ਬੈਲਟਸ ਦੀ ਗਿਣਤੀ ਆ। ਜਿਹੜੀ ਸੋਮਵਾਰ ਕਾਊਂਟਿੰਗ ਹੋਣੀ ਐਬਸੈਂਟੀ ਬੈਲਟਸ ਦੀ, ਸੋ ਸੋਮਵਾਰ ਕਿਉਂਕਿ ਸਾਰੇ ਵੈਬਸਾਈਟ ਦੇਖ ਰਹੇ ਹੋਣਗੇ, ਕਹਿੰਦੇ ਫਿਰ ਅਸੀਂ ਆਵਰਲੀ ਅਪਡੇਟ ਕਰਾਂਗੇ।
ਹਾਂ, ਪਰ ਉਦੋਂ ਵੋਟਾਂ ਵੀ ਥੋੜੀਆਂ ਹੋਣੀਆਂ, ਮੈਨੂੰ ਲੱਗਦਾ ਵੀ 1-2 ਘੰਟੇ ਦੇ ਅੰਦਰ ਅੰਦਰ
ਬਿਲਕੁਲ
ਉਹ ਕੰਮ ਵੀ ਛੇਤੀ ਨਿਬੜ ਜਾਣਾ।
ਜੀ,
ਵਾਸੂ ਜੀ, ਜਦੋਂ ਵੋਟਾਂ ਵਗੈਰਾ ਦੀ ਗਿਣਤੀ ਮਿਣਤੀ ਹੋਣੀ ਆ, ਉਹ ਤੋਂ ਬਾਅਦ ਹੁਣ ਦੇਖੋ ਇੰਟਰਸਟਿੰਗ ਗੱਲ ਇਹ ਹੋਣੀ ਹੈ, ਜੇ ਕਹਾਣੀ ਇੱਦਾਂ ਦੀ ਇੱਦਾਂ ਹੀ ਰਹਿ ਜਾਂਦੀ ਆ ਤੇ ਬੀਸੀ ਗ੍ਰੀਨਸ ਦੇ ਹੱਥ ਦੇ ਵਿੱਚ ਹੀ ਰਹਿੰਦੀਆਂ ਨੇ ਦੋ ਸੀਟਾਂ ਤੇ ਦੇ ਬਿਕਮ ਦ ਕਿੰਗ ਮੇਕਰਸ। ਫਿਰ ਇਹ ਵੀ ਆਈ ਥਿੰਕ ਇਹ ਡਿਸਕਸ਼ਨ ਐਤਵਾਰ ਤੋਂ ਹੀ ਸ਼ੁਰੂ ਹੋ ਜਾਣੀ ਹੈ ਬਾਏ ਦ ਟਾਈਮ ਥਿੰਗਸ ਗੈਟ ਕੁਆਇਟ ਕਲੀਅਰ ਕਿ ਹੁਣ ਟਰਮਸ ਆਫ ਨੈਗੋਸੀਏਸ਼ਨ ਹੋਣਗੀਆਂ ਕੀ। ਬੀਸੀ ਗ੍ਰੀਨ ਪਾਰਟੀ ਵਾਲੇ ਜੇ ਕਹਿੰਦੇ ਨੇ ਕਿਉਂਕਿ ਜਿਹੜੇ ਉਹਨਾਂ ਨੇ ਆਪਣੇ ਪਲੈਟਫਾਰਮ ਦੇ ਵਿੱਚ ਗੱਲਾਂ ਆਖੀਆਂ ਸੀ, ਅਸੀਂ ਕੱਲ੍ਹ ਵੀ ਉਹਦਾ ਥੋੜ੍ਹਾ ਜਿਹਾ ਜ਼ਿਕਰ ਕਰਦੇ ਸੀ, ਉਹਨਾਂ ਨੇ ਇਹ ਵੀ ਆਖਿਆ ਹੋਇਆ ਕਿ ਭਾਈ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਚਾਹੀਦੀ ਹੈ ਸਾਨੂੰ, ਕਿਉਂਕਿ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਦਾ ਫਾਇਦਾ ਸਿੱਧੇ ਸਿੱਧੇ ਤੌਰ 'ਤੇ ਗ੍ਰੀਨ ਪਾਰਟੀ ਨੂੰ ਹੋਣਾ, ਉਹ ਤਾਂ ਕੋਈ ਵੀ ਪਾਰਟੀ ਅਜੇ ਨਹੀਂ ਕਰਨਾ ਚਾਹੇਗੀ ਆਊਟ ਆਫ ਦ ਟੂ ਮੇਨ ਸਟ੍ਰੀਮ ਪਾਰਟੀਜ਼, ਪਰ ਬਾਕੀ ਵੇਖਦੇ ਹਾਂ। ਅੱਛਾ, ਅਜੇ ਤੱਕ ਇਹ ਕੋਈ ਖਬਰ ਤਾਂ ਨਹੀਂ ਆਈ ਵੀ ਜੌਨ ਰਸਟੈਡ ਦਾ ਫੋਨ ਚੱਕਿਆ ਸੋਨੀਆ ਫਰਸਟ ਨੂੰ ਕਿ ਨਹੀਂ, ਦੇਰ ਇਜ਼ ਨੋ ਅਪਡੇਟ ਔਨ ਦੈਟ।
ਹਾਂ, ਸੋ ਵਿਜੇ ਜੀ ਹੁਣ ਤੁਸੀਂ ਇਹ ਦੇਖੋ ਕਿ ਕਈ ਸੀਟਾਂ ਤੇ ਜਿਵੇਂ ਹੁਣ 23 ਵੋਟਾਂ ਦਾ ਹੀ ਫਰਕ ਆ, ਕਿਤੇ 96 ਵੋਟਾਂ ਦਾ ਫਰਕ ਆ। ਸੋ ਪਿਛਲੀ ਵਾਰ ਜਿਹੜੀ ਰਾਈਡਿੰਗ ਤੋਂ ਇਸ ਵਾਰ ਆਪਣੇ ਬੀਸੀ ਗ੍ਰੀਨ ਪਾਰਟੀ ਦੇ MLA ਬਣੇ ਨੇ, MLA ਇਲੈਕਟ ਬਣੇ ਨੇ, ਸੋ ਵੈਸਟ ਵੈਂਕੂਵਰ ਸੀ ਟੂ ਸਕਾਈ,
ਯੈਸ।
ਸੋ ਉਸ ਰਾਈਡਿੰਗ ਦੇ ਉੱਤੇ ਪਿਛਲੀ ਵਾਰ ਜਦੋਂ ਨਤੀਜੇ ਇਨੀਸ਼ੀਅਲ ਜਦੋਂ ਨਤੀਜੇ ਆਏ ਸੀ ਉਦੋਂ ਵੀ ਇਹੀ ਉਮੀਦਵਾਰ BC NDP ਦੇ ਇਹ ਅੱਗੇ ਸਨ, ਰੌਬ ਲੈਰੀਅਟ, ਤੇ ਉਦੋਂ ਇਹ
ਗ੍ਰੀਨ ਪਾਰਟੀ ਦੇ,
ਮੈਂ BC ਗ੍ਰੀਨ ਪਾਰਟੀ ਦੇ ਇਹ ਅੱਗੇ ਸਨ,
ਅੱਗੇ ਸੀਗੇ,
ਤੇ 60 ਵੋਟਾਂ ਦੇ ਫਰਕ ਨਾਲ ਬਾਅਦ ਵਿੱਚ ਇਹ ਜਦੋਂ ਰੀਕਾਊਂਟ ਹੋਈ ਤੇ ਉਦੋਂ 60 ਵੋਟਾਂ ਦਾ ਫਰਕ ਸੀ ਤੇ ਉਦੋਂ ਨਤੀਜੇ ਬਦਲ ਗਏ ਸੀ
2020
ਤੇ, ਸੋ ਫਲਿਪ ਹੋ ਗਏ, ਫਿਰ ਉੱਥੋਂ BC NDP ਦੇ ਉਮੀਦਵਾਰ ਜਿੱਤ ਗਏ ਸੀ। ਸੋ ਰੀਕਾਊਂਟ ਦੇ ਵਿੱਚ ਫਰਕ ਪੈ ਜਾਇਆ ਕਰਦਾ, ਤੇ ਇਸ ਵਾਰ BC NDP ਦੇ ਕੋਲ 46 ਸੀਟਾਂ ਨੇ ਤੇ ਇੱਕ ਸੀਟ ਹੋਰ ਚਾਹੀਦੀ ਮੈਜੋਰਿਟੀ ਵਾਸਤੇ, ਬੀਸੀ ਕੰਜ਼ਰਵੇਟਿਵਸ ਨੂੰ 2 ਚਾਹੀਦੀਆਂ ਨੇ ਮੈਜੋਰਿਟੀ ਵਾਸਤੇ। ਸੋ 19 ਜਿਹੜਾ ਇਹ ਕੰਮ ਹੋ ਸਕਦਾ, ਸੋ ਰੀਕਾਊਂਟ ਹੋਣੀ ਹੈ ਤੇ 65,000 ਦੇ ਬੈਲੈਂਸ
ਨੇ, ਉਹ ਗਿਣਤੀ ਵੱਧ ਗਈ ਹੈ, ਉਹ ਗਿਣਤੀ ਵੱਧ ਗਈ ਹੋਈ ਹੈ, ਸੋ ਇਸ ਕਰਕੇ ਜਿਹੜਾ ਕਹਿ ਲਓ ਉਹਦਾ ਪੂਲ ਹੈਗਾ ਹੋਰ ਐਕਸਪੈਂਡ ਹੋ ਗਿਆ।
ਸੋ ਬੀਸੀ ਗ੍ਰੀਨ ਪਾਰਟੀ ਵਾਲੇ ਅਜੇ ਮੂੰਹ ਨਾ ਸਵਾਰਨ, ਹੋ ਸਕਦਾ ਉਹਨਾਂ ਦੀ ਲੋੜ ਨਾ ਹੀ ਪਵੇ ਕਿਸੇ ਪਾਰਟੀ ਨੂੰ,
ਯੂ ਨੈਵਰ ਨੋ
ਐਨੀਥਿੰਗ ਕੈਨ ਹੈਪਨ। ਸੋਮਵਾਰ
ਬੀਸੀ ਗ੍ਰੀਨ ਪਾਰਟੀ ਦਾ ਇੱਕ ਹੋਰ ਬੜਾ ਇਸ ਵੇਲੇ ਬੜਾ ਇੱਕ ਕਿਊਰੀਅਸ ਕੇਸ ਇਹ ਬਣਿਆ ਹੋਇਆ ਕਿ ਸੋਨੀਆ ਫਰਸਟ ਨੂੰ ਦੇਖੋ ਇਲੈਕਸ਼ਨ ਹਾਰ ਗਏ ਪਰ ਪਾਰਟੀ ਦੇ ਲੀਡਰ ਬਣੇ ਰਹਿਣਗੇ। ਫਿਰ ਵਾਸੂ ਜੀ, ਪਾਰਟੀ ਦਾ ਲੀਡਰ ਜੇ ਵਿਧਾਨ ਸਭਾ ਦਾ ਮੈਂਬਰ ਨਹੀਂ ਆ ਤਾਂ ਉਹਨੂੰ ਤਨਖਾਹ ਕਿਹਨੇ ਦੇਣੀ ਆ, ਔਰ ਉਹਦੀ ਅਕਾਊਂਟੇਬਿਲਿਟੀ ਕਿਹਦੇ ਪ੍ਰਤੀ ਆ, ਉਹ ਜਵਾਬਦੇਹ ਕਿਹਨੂੰ ਆ, ਕਿਉਂਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦੇ ਤਾਂ ਰਹੇ ਨਹੀਂ ਉਹ, ਸੋ ਉਹਨਾਂ ਦੀ ਅਕਾਊਂਟੇਬਿਲਿਟੀ ਕਿਹਦੇ ਕਿਹਦੇ ਪਾਸੇ ਆ। ਕਈਆਂ ਦਾ ਇਹ ਮੰਨਣਾ ਵੈਸੇ ਕਿ ਸੋਨੀਆ ਫਰਸਟ ਨੂੰ ਇੱਕ ਮੈਂਟਰ ਦੇ ਤੌਰ ਤੇ ਪਾਰਟੀ ਨੂੰ ਗਾਈਡ ਕਰਕੇ ਅਲਟੀਮੇਟ ਜਿਹੜੀ ਲੀਡਰਸ਼ਿਪ ਆ ਉਹ ਹੋ ਸਕਦਾ ਜਰਮੀ ਵਿਲੋਰਟੀ ਦੇ ਹੱਥ ਵਿੱਚ ਉਹਨੂੰ ਸੌਂਪਿਆ ਜਾਵੇ, ਕਿਉਂਕਿ ਵੈਸਟ ਵੈਨਕੂਵਰ ਸੀ ਟੂ ਸਕਾਈ ਵਾਲੇ ਖਿੱਤੇ ਦੇ ਵਿੱਚੋਂ ਲਾਈਕ ਯੂ ਮੈਨਸ਼ਨਡ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਬਹੁਤ ਥੋੜੇ ਜਿਹੇ ਫਰਕ ਨਾਲ ਰੀਕਾਊਂਟ ਵੇਲੇ ਹਾਰ ਗਏ ਸੀ ਤੇ ਐਤਕੀ ਉਹਨਾਂ ਨੇ ਆਪਣੀ ਸੀਟ ਜਿੱਤ ਲਈ ਹੈ ਤੇ ਉਹ ਸੀਟ ਫਲਿੱਪ ਹੋਣ ਦਾ ਚਾਂਸ ਕੋਈ ਹੈ ਨਹੀਂ। ਗ੍ਰੀਨ ਪਾਰਟੀ ਦੀਆਂ ਜਿਹੜੀਆਂ 2 ਸੀਟਾਂ ਉਹਨੇ ਜਿੱਤੀਆਂ ਨੇ ਉਹ ਪੱਕੀਆਂ ਨੇ, ਉਹ ਇਹਨਾਂ ਵੋਟਾਂ ਦੇ ਰੀਕਾਊਂਟ ਨਾਲ ਉਹਦੇ ਉੱਪਰ ਕੋਈ ਅਸਰ ਪੈਣ ਦਾ ਕੋਈ ਆਸਾਰ ਹੈ ਨਹੀਂ। ਉਹ ਜਿਹੜੀਆਂ ਕਹਿ ਲਓ 93 ਦੇ ਵਿੱਚੋਂ 82 ਸੀਟਾਂ ਕਨਫਰਮ ਨੇ ਵੀ ਕੌਣ ਕੌਣ ਜਿੱਤਿਆ, ਉਹ ਗ੍ਰੀਨ ਪਾਰਟੀ ਦੀਆਂ 2 ਸੀਟਾਂ 82 ਕਨਫਰਮਡ ਦੇ ਵਿੱਚ ਆਉਂਦੀਆਂ ਨੇ।
ਬਿਲਕੁਲ, ਤੇ ਸੋ ਜਦੋਂ ਸੋਨੀਆ ਫਰਸਟ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਸੀ
ਜੀ,
ਉਹਦੇ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਵੀ ਕੀਤੀ ਸੀ, ਕਹਿੰਦੇ ਵੀ ਮੇਰਾ ਹੁਣ ਸਾਰਾ ਫੋਕਸ ਇਸੇ ਚੀਜ਼ ਤੇ ਹੈ ਕਿ ਜਿਹੜੇ ਸਾਡੇ ਆ 2 MLA ਇਲੈਕਟ ਬਣੇ ਨੇ ਵੀ ਇਹਨਾਂ ਨੂੰ ਮੈਂ ਗਾਈਡ ਕਰਾਂ ਕਿ ਤੁਸੀਂ ਲੈਜਿਸਲੇਚਰ ਵਿੱਚ ਜਾ ਕੇ ਆਪਣੀ ਪਾਰਟੀ ਦੇ ਪਲੈਟਫਾਰਮ ਨੂੰ, ਆਪਣੀਆਂ ਪਾਰਟੀ ਦੀਆਂ ਗੱਲਾਂ ਨੂੰ ਇਫੈਕਟਿਵਲੀ ਕਿਵੇਂ ਸਾਹਮਣੇ ਰੱਖਣਾ, ਬੇਸਿਕਲੀ ਕਿ ਦ ਰੋਪਸ ਆਫ ਲੈਜਿਸਲੇਚਰ, ਕਿ ਲੈਜਿਸਲੇਚਰ ਵਿੱਚ ਕੀ ਕੁਝ ਹੁੰਦਾ, ਸਿਸਟਮ ਕੀ ਆ, ਉੱਥੇ ਕਿਵੇਂ ਵਿਚਰੀਦਾ ਤੇ ਉੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ। ਸੋ ਕਿਉਂਕਿ ਬਿਲਕੁਲ ਨਵੇਂ ਰੁਕੀ MLAs ਹੋਣਗੇ, ਸੋ ਅਜੇ ਯੂ ਰਾਈਟਲੀ ਪੁਆਇੰਟਡ ਆਊਟ ਕਿ ਅਜੇ ਸ਼ਾਇਦ ਸੋਨੀਆ ਫਰਸਟ ਨੂੰ ਲੀਡਰਸ਼ਿਪ ਰੀਟੇਨ ਕਰ ਰਹੇ ਨੇ, ਆਪਣੇ ਕੋਲ ਰੱਖ ਰਹੇ ਨੇ, ਬਟ ਡਾਊਨ ਦਾ ਰੋਡ ਇੱਦਾਂ ਪਾਰਟੀਆਂ ਚੱਲਿਆ ਨਹੀਂ ਕਰਦੀਆਂ,
ਡਾਊਨ ਦਾ ਰੋਡ ਐਂਡ ਦੈਟ ਟੂ ਫੇਅਰਲੀ ਸੂਨ, ਆਈ ਥਿੰਕ ਜਿਹੜੀ ਤਬਦੀਲੀ ਆ ਆਉਂਦੇ ਮਹੀਨਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ,
ਕਿਉਂਕਿ ਕੈਵਿਨ ਫਾਲਕਨ ਵੀ ਜਦੋਂ BC ਯੂਨਾਈਟਿਡ ਦੇ ਲੀਡਰ ਬਣੇ ਸੀ ਉਦੋਂ ਵੀ ਲੈਜਿਸਲੇਚਰ ਦੇ ਮੈਂਬਰ ਨਹੀਂ ਸੀ, ਪਰ ਉਹਨਾਂ ਨੂੰ ਬਾਅਦ ਵਿੱਚ ਫਿਰ ਲੈਜਿਸਲੇਚਰ ਦੀ ਮੈਂਬਰਸ਼ਿਪ ਜਿਹੜੀ ਆ ਉਹ ਬਾਈ ਇਲੈਕਸ਼ਨ ਨਾਲ ਫਿਰ ਉਹਨਾਂ ਨੂੰ ਉੱਥੋਂ ਆਉਣਾ ਪਿਆ।
ਟੀਮ ਦਾ ਕਪਤਾਨ ਟੀਮ ਦਾ ਕੋਚ ਵੀ ਹੋ ਸਕਦਾ, ਪਰ ਜਿਹੜਾ ਕੋਚ ਆ ਜਿਹੜਾ ਇਕੱਲਾ ਹੀ ਕੋਚ ਆ ਉਹਨੇ ਬਾਹਰ ਰਹਿ ਕੇ ਸਿਰਫ ਉਹ ਗਾਈਡ ਕਰ ਸਕਦਾ, ਉਹ ਖੇਡਣ ਮੈਦਾਨ ਤੇ ਨਹੀਂ ਉਤਰ ਸਕਦਾ। ਤੇ ਇਸ ਜਦੋਂ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਤੁਸੀਂ ਵਿਚਰਨਾ, ਜੇ ਤੁਹਾਡਾ ਕੋਚ ਤੇ ਕਪਤਾਨ ਉਹ ਮੈਦਾਨ ਦੇ ਵਿੱਚ ਆ ਹੀ ਨਹੀਂ ਸਕਦਾ, ਤਾਂ ਫਿਰ ਉਹਦੇ ਨਾਲ ਤੁਹਾਡੀ ਜਿਹੜੀ ਓਵਰਆਲ ਪਰਫਾਰਮੈਂਸ ਆ ਉਹ ਕੰਪਰੋਮਾਈਜ਼ ਹੋ ਜਾਂਦੀ ਹੈ।
ਜਿਹੜੀ ਕੋਈ ਬਹੁਤ ਕੋਈ ਤਗੜੀ ਟੀਮ ਹੋਵੇ, ਬਹੁਤ ਤਨਾਟ ਟੀਮ ਹੋਵੇ, ਉਹ ਤਾਂ ਕੋਚ, ਅਸਿਸਟੈਂਟ ਕੋਚ ਤੇ ਪੂਰਾ ਸਟਾਫ ਅਫੋਰਡ ਵੀ ਕਰ ਸਕਦੀ ਹੈ, ਤੇ ਜਿਹੜੀ ਕੋਈ ਟੀਮ ਹੀ ਬਿਲਕੁਲ ਰੁਕੀ ਟੀਮ ਹੈ, ਛੋਟੀ ਟੀਮ ਹੈ, ਉਹ ਕੋਚ ਕਈ ਵਾਰੀ ਇਨ ਸਮ ਕੇਸਿਸ ਅਫੋਰਡ ਵੀ ਨਹੀਂ ਕਰਦੇ।
ਆਈ ਰਿਮੈਂਬਰ 90s ਦੇ ਵਿੱਚ ਦਿਸ ਵਾਸ ਵਿਦ ਜ਼ਿੰਬਾਬਵੇ, ਜ਼ਿੰਬਾਬਵੇ ਦੀ ਕ੍ਰਿਕਟ ਟੀਮ ਦੇ ਕੈਪਟਨ ਤੇ ਕੋਚ, ਇਟ ਵਾਸ ਜਸਟ ਇੱਕੋ ਹੀ ਬੰਦਾ ਸੀ ਫੋਰ ਅ ਸਰਟਨ ਪੀਰੀਅਡ ਆਫ ਟਾਈਮ, ਐਂਡ ਹੀ ਵਾਸ ਇਨ ਹਿਸ ਅਰਲੀ 40s ਜਦੋਂ ਖੇਡਦੇ ਵੀ ਸੀ, ਮੈਂ ਨਾਮ ਭੁੱਲ ਗਿਆ।
ਐਂਡੀ ਫਲਾਵਰ?
ਨਹੀਂ, ਐਂਡੀ ਫਲਾਵਰ ਨਹੀਂ ਸੀ, ਨਾਟ ਦਾ ਫਲਾਵਰ ਬ੍ਰਦਰਸ, ਸਮਬਡੀ ਐਲਸ, ਮੈਨੂੰ ਨਾਮ ਨਹੀਂ ਚੇਤੇ ਆ ਰਿਹਾ ਹੁਣ, ਪਰ ਯਾ ਸੋ ਵੇਖਦੇ ਹਾਂ ਵਾਸੂ ਜੀ ਕੀ ਹੁੰਦਾ ਕਿ ਗ੍ਰੀਨ ਪਾਰਟੀ ਦੀ ਅਗਲੀ ਜਿਹੜੀ ਲੀਡਰਸ਼ਿਪ ਵਾਲੀ ਕਹਾਣੀ ਆ। ਪਹਿਲੀ ਗੱਲ ਤੇ ਗ੍ਰੀਨ ਪਾਰਟੀ ਦੀ ਕੀ ਸੱਚਮੁੱਚ ਓਨੀ ਹੀ ਜ਼ਿਆਦਾ ਅਹਿਮੀਅਤ ਰਹਿੰਦੀ ਆ ਆਫਟਰ ਦਾ ਰੀਕਾਊਂਟ ਜਿਹੜੀ ਇਸ ਵੇਲੇ ਮਹਿਸੂਸ ਹੋ ਰਹੀ ਆ, ਐਂਡ ਵੰਸ ਦੈਟ ਹੈਪਨਸ ਤਾਂ ਫਿਰ ਅਗਲਾ ਲੀਡਰ ਕੌਣ ਅਤੇ ਕਦੋਂ ਬਣਦਾ ਹੈ, ਉਹ ਟ੍ਰਾਂਜ਼ਿਸ਼ਨ ਕਦੋਂ ਹੁੰਦੀ ਆ। ਵਟਸਐਪ 'ਤੇ ਮੈਸੇਜ ਆ ਰਿਹਾ, ਵਾਜ਼ ਇਟ ਹੀਟ ਸਟ੍ਰੀਕ? ਨੋ, ਇਟ ਵਾਜ਼ਨਟ ਹੀਟ ਸਟ੍ਰੀਕ ਈਦਰ, ਇਟ ਵਾਜ਼ਨਟ ਹੀਟ ਸਟ੍ਰੀਕ ਈਦਰ, ਇਟ ਵਾਜ਼ ਸਮਬਡੀ, ਹੀ ਵਾਜ਼ ਅ ਬੈਟਸਮੈਨ, ਆਈ ਡੋਂਟ ਨੋ, ਐਂਡ ਹਾਗਟਨ ਆਈ ਥਿੰਕ, ਡੇਵਿਡ ਹਾਟਨ ਮੇ ਬੀ, ਆਈ ਡੋਂਟ ਨੋ, ਆਈ ਹੈਵ ਨੋ ਆਈਡੀਆ, ਪਰ ਕੋਈ ਨਾ ਕੋਈ ਜ਼ਰੂਰ ਸੀ। ਵਾਸੂ ਜੀ, ਹਾਂਜੀ, ਵਟਸਐਪ 'ਤੇ ਮੈਸੇਜ ਆਇਆ ਕੋਈ?
ਅਮਰਦੀਪ ਸਿੰਘ ਜੀ ਦਾ ਮੈਸੇਜ ਆਇਆ, ਉਹਨਾਂ ਨੇ ਉੱਪਰ ਲਿਖਿਆ ਵੈਰੀ ਵੈਰੀ ਇੰਪੋਰਟੈਂਟ।
ਅੱਛਾ,
ਤੇ ਮੈਂ ਕਿਹਾ ਵੀ ਜ਼ਰੂਰੀ ਇਹ ਗੱਲ ਪੜ੍ਹ ਲਈਏ। ਕਹਿੰਦੇ ਵੀਰੇ, ਉਹ ਕੱਲ ਐਲੋਏਟ ਜਨਰੇਟਿੰਗ ਸਟੇਸ਼ਨ ਗਿਆ ਸੀ, ਫਰੇਜ਼ਰ ਵੈਲੀ ਨੀਅਰ ਮਿਸ਼ਨ, ਲੋਡ ਲੈ ਕੇ ਗਏ ਸੀ, 25 ਕਿਲੋਮੀਟਰ, ਕਹਿੰਦੇ ਕੋਈ ਰੋਡ ਹੀ ਨਹੀਂ ਸੀ, ਫੋਰੈਸਟ ਰੋਡ ਸੀਗੀ।
ਅੱਛਾ,
ਕੋਈ ਸੈੱਲ ਫੋਨ ਨੈਟਵਰਕ ਨਹੀਂ ਸੀ ਚੱਲਦਾ, ਪਰ ਕਨੈਕਟ ਐਫ ਐਮ ਚੱਲਦਾ ਸੀ। ਦੇਖੋ, ਹਰ ਐਫ ਐਮ ਦਾ ਆਪਣਾ ਆਪਣਾ ਰਿਸੈਪਸ਼ਨ ਏਰੀਆ ਹੁੰਦਾ, ਕਈ ਥਾਵਾਂ ਹੋਣਗੀਆਂ ਜਿੱਥੇ ਕਨੈਕਟ ਐਫ ਐਮ ਨਹੀਂ ਚੱਲੇਗਾ, ਬਾਕੀ ਐਫ ਐਮ ਚੱਲ ਜਾਣਗੇ, ਸੋ ਦੈਟਸ ਫਾਈਨ, ਬਟ ਥੈਂਕ ਯੂ,
ਤੁਸੀਂ
ਪਿਆਰ ਨਾਲ ਸਾਨੂੰ ਮੈਸੇਜ ਭੇਜਿਆ, ਥੈਂਕ ਯੂ ਵੈਰੀ ਮਚ,
ਬਹੁਤ ਬਹੁਤ ਧੰਨਵਾਦ, ਥੈਂਕ ਯੂ,
ਖੁਸ਼ੀ ਹੋਈ ਪੜ੍ਹ ਕੇ।
ਹਾਂ, ਇਟਸ ਗੁੱਡ ਟੂ ਨੋ, ਜਿੱਥੇ ਕੁਝ ਨਹੀਂ ਚੱਲਦਾ ਉੱਥੇ ਕਨੈਕਟ ਚੱਲਦਾ ਹੈ। ਅੱਛਾ ਵਾਸੂ ਜੀ, ਹੁਣ ਗੱਲ ਕਰੀਏ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਾਲੀ ਜੋ ਸਿਚੁਏਸ਼ਨ ਹੈ। ਹੁਣ ਕੱਲ੍ਹ ਜਦੋਂ ਨੰਬਰਸ ਰਿਲੀਜ਼ ਕੀਤੇ ਗਏ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲਾਂ ਆਪ ਉਸ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਕੇ, ਫਿਰ ਉਸ ਤੋਂ ਮਗਰੋਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਜਿਹੜੇ ਬਾਕੀ ਦੀ ਅਨਾਊਂਸਮੈਂਟ ਸੀਗੀਆਂ ਉਹ ਕੀਤੀਆਂ। ਹੁਣ ਸਾਨੂੰ ਇਹ ਪਤਾ ਵੀ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ, ਵਿਦਆਊਟ ਗੈਟਿੰਗ ਇਨ ਟੂ ਦ ਡੀਟੇਲਸ ਆਫ ਦ ਨੰਬਰਸ, ਕਿ 20-21% ਦੀ ਕਟੌਤੀ ਕਰ ਦਿੱਤੀ ਓਵਰ ਦ ਨੈਕਸਟ 3 ਈਅਰਸ, ਕਿ ਜਿਹੜੇ ਪਰਮਾਨੈਂਟ, ਕਿੰਨੇ ਲੋਕ ਪੱਕੇ ਹੋਣਗੇ ਕੈਨੇਡਾ 'ਚ, ਉਹਨਾਂ ਦੀ ਗਿਣਤੀ ਦੇ ਵਿੱਚ ਇਫੈਕਟਿਵਲੀ 20-21% ਦੀ ਕਟੌਤੀ ਆ। ਜਿਹੜੇ ਟੈਂਪਰੇਰੀ ਰੈਜੀਡੈਂਟਸ ਵੀ ਕੈਨੇਡਾ ਦੇ ਵਿੱਚ ਆਉਣਗੇ, ਉਹਦੇ ਵਿੱਚ ਵੀ ਉਸ ਨੰਬਰ ਨੂੰ ਵੀ ਬਹੁਤ ਵੱਡਾ ਉਹਦੇ ਵਿੱਚ ਸਲੈਸ਼ਿੰਗ ਕੀਤੀ ਗਈ ਆ। ਇਫੈਕਟਿਵਲੀ ਇਹਦਾ ਮਤਲਬ ਇਹ ਹੋਣਾ ਕਿ ਕੈਨੇਡਾ ਦੇ ਵਿੱਚ ਆਉਂਦੇ ਸਾਲਾਂ ਦੇ ਵਿੱਚ ਜਿਹੜੀ ਪਾਪੂਲੇਸ਼ਨ ਵਿਚਲਾ ਵਾਧਾ ਹੈ, ਕਿ ਆਬਾਦੀ ਦੇ ਵਿੱਚ ਵਾਧਾ ਕਿੰਨਾ ਹੋਇਆ, ਉਹ ਇਫੈਕਟਿਵਲੀ ਜ਼ੀਰੋ ਹੋ ਜਾਏਗਾ। ਸਗੋਂ 2026 ਤੋਂ 2027 ਵਿਚਕਾਰ ਤੇ ਇਹ ਵੀ ਕਿਹਾ ਗਿਆ ਕਿ ਜਿਹੜਾ ਪਾਪੂਲੇਸ਼ਨ ਵਿਚਲਾ ਵਾਧਾ, ਉਹ ਸਗੋਂ ਕੰਟਰੈਕਟ ਹੋਏਗੀ, ਪਾਪੂਲੇਸ਼ਨ
0.2%
ਘਟੇਗੀ। ਸੋ ਓਵਰ ਦਾ ਕੋਰਸ ਆਫ ਦ ਈਅਰ ਅਸੀਂ ਇਹ ਵੀ ਦੇਖਿਆ ਵਾਸੂ ਜੀ, 2023 ਦੇ ਵਿੱਚ 13 ਲੱਖ ਨਵੇਂ ਲੋਕ ਕੈਨੇਡਾ ਆਏ ਸੀ, ਜਿਹਦੇ ਵਿੱਚ ਪਰਮਾਨੈਂਟ ਰੈਜੀਡੈਂਟਸ ਅਤੇ ਟੈਂਪਰੇਰੀ ਰੈਜੀਡੈਂਟਸ ਅਤੇ ਅਸਾਇਲਮ ਸੀਕਰ ਸਾਰੇ, ਉਹਦੇ ਵਿੱਚ ਉਹਨਾਂ ਦੇ ਗਿਣਤੀ, ਦ ਟੋਟਲ ਵਾਜ 1.3 ਮਿਲੀਅਨ।
ਜਿਹੜਾ ਟੋਟਲ ਜਿਹੜੀ ਪਾਪੂਲੇਸ਼ਨ ਵਧੀ ਸੀ ਸਾਡੀ 1.3 ਮਿਲੀਅਨ, ਤੇ ਉਹਦੇ ਚੋਂ 97.6% ਇਮੀਗ੍ਰੇਸ਼ਨ ਕਰਕੇ ਵਧਾ
ਇਮੀਗ੍ਰੇਸ਼ਨ,
ਤੇ ਸਾਡੀ ਜਨਸੰਖਿਆ 2023 ਵਿੱਚ 3.2% ਵਧੀ ਸੀ,
ਜਿਹੜੀ ਕਿ 1950s ਤੋਂ ਬਾਅਦ ਕਿਸੇ ਵੀ ਸਾਲ ਵਿੱਚ ਆਬਾਦੀ ਵਿੱਚ ਹੋਇਆ ਸਭ ਤੋਂ ਵੱਡਾ ਵਾਧਾ ਸੀ। ਸੋ 2023 ਦੇ ਵਿੱਚ ਆਬਾਦੀ ਵਧੀ ਹੈ 3.2%, 2025 ਤੋਂ ਲੈ ਕੇ 2026 ਵਿਚਕਾਰ ਆਬਾਦੀ ਘਟੇਗੀ 0.2%। ਸੋ ਹੁਣ ਅਸੀਂ ਉਸ ਸਿਚੁਏਸ਼ਨ 'ਚ ਆ ਗਏ ਹਾਂ। ਹੁਣ ਇਹਦੇ ਨਾਲ ਜਿਹੜੇ ਵੱਖੋ ਵੱਖਰੇ ਚੈਂਬਰਸ ਆਫ ਕਾਮਰਸ ਨੇ, ਜਿਹੜੇ ਕਿ ਬਿਜ਼ਨਸਿਸ ਨੂੰ ਰੈਪ੍ਰਜੈਂਟ ਕਰਨ ਵਾਲੇ ਗਰੁੱਪਸ ਨੇ, ਕਈ ਹੋਰ ਇਕੋਨੋਮਿਸਟਸ ਨੇ ਕੱਲ੍ਹ ਤੇ ਇਸ ਪਲਾਨ ਨੂੰ ਲੈ ਕੇ, ਕਈਆਂ ਨੇ ਆਪਣੀ ਚਿੰਤਾ ਦਾ ਇਹ ਇਜ਼ਹਾਰ ਕੀਤਾ ਵੀ ਇਹਦੇ ਨਾਲ ਕੈਨੇਡੀਅਨ ਇਕੋਨਮੀ ਦੇ ਉੱਪਰ ਬਹੁਤ ਮਾੜਾ ਅਸਰ ਪੈਣਾ। ਵਾਸੂ ਜੀ, ਸਟੈਟ ਕੈਨੇਡਾ ਨੇ ਜਿਹੜੇ ਹੁਣ ਰੀਸੈਂਟਲੀ ਅੰਕੜੇ ਵੀ ਜਾਰੀ ਕੀਤੇ ਸੀ, ਨਹੀਂ ਬੈਂਕ ਆਫ ਕੈਨੇਡਾ ਨੇ ਐਕਚੁਲੀ, ਜਦੋਂ ਇੰਟਰਸਟ ਰੇਟ ਦੀ ਅਨਾਊਂਸਮੈਂਟ ਕੀਤੀ ਆ, ਉਹਨਾਂ ਨੇ ਇਹ ਆਖਿਆ ਸੀ ਵੀ ਸਾਡੀ ਭਾਵੇਂ ਪਰ ਕੈਪੀਟਾ ਸਪੈਂਡਿੰਗ ਤੇ ਘੱਟਦੀ ਪਈ ਆ ਰੀਟੇਲ ਲੈਵਲ ਤੇ, ਪਰ ਕਿਉਂਕਿ ਆਬਾਦੀ ਇੰਨੀ ਵੱਧ ਗਈ ਆ, ਜੇ ਅਸੀਂ ਐਗਰੀਗੇਟ ਕਰਦੇ ਹਾਂ ਸਪੈਂਡਿੰਗ ਦਾ, ਉਹ ਵੱਧ ਗਈ ਹੋਈ ਆ, ਉਹ ਜਿਹੜਾ ਨੰਬਰ ਆ ਉਹ ਵੱਧ ਗਿਆ, ਪਰ ਕੈਪੀਟਾ ਸਪੈਂਡਿੰਗ ਐਵਰੇਜ ਘੱਟ ਗਈ ਆ। ਉਹ ਪਰ ਕੈਪੀਟਾ, ਉਹ ਸੋਰੀ, ਐਗਰੀਗੇਟ ਸਪੈਂਡਿੰਗ ਤਾਂ ਹੀ ਉਹ ਵਧੀ ਕਿਉਂਕਿ ਆਬਾਦੀ ਵੱਧਦੀ ਪਈ ਸੀ। ਹੁਣ ਜੇ ਆਬਾਦੀ ਦੇ ਵਿੱਚ ਉਸ ਕਦਰ ਵਾਧਾ ਨਹੀਂ ਹੋਣਾ, ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਰੀਟੇਲ ਸਪੈਂਡਿੰਗ ਆ, ਬਾਕੀ ਦੀਆਂ ਸਰਵਿਸਿਜ਼ ਐਂਡ ਗੁੱਡਸ ਐਂਡ ਸਰਵਿਸਿਜ਼ ਦੇ ਉੱਪਰ ਸਪੈਂਡਿੰਗ ਆ, ਉਹ ਘੱਟ ਜਾਣੀ ਆ ਵਾਸੂ ਜੀ, ਅਤੇ ਉਹਦਾ ਇਕੋਨਮੀ ਦੇ ਉੱਪਰ ਅਸਰ ਪੈਣਾ। ਰੀਅਲ ਇਸਟੇਟ ਡਿਵੈਲਪਮੈਂਟ, ਘਰਾਂ ਦੀ ਉਸਾਰੀ, ਉਹ ਕਿਸ ਕਦਰ ਚੱਲੇਗੀ, ਉਹਦੇ ਉੱਪਰ ਇਹਦਾ ਅਸਰ ਪੈਣਾ। ਮਾਰਕ ਮਿਲਰ ਨੇ ਕੱਲ੍ਹ ਇਹ ਗੱਲ ਆਖੀ ਕਿ ਜਿਹੜੇ ਅਸੀਂ ਹੁਣ ਸਰਕਾਰ ਨੇ ਹਰ ਰਿਡਕਸ਼ਨਸ ਅਨਾਊਂਸ ਕੀਤੀਆਂ ਨੇ, ਉਹਦੇ ਕਰਕੇ 2027 ਤੱਕ ਸਰਕਾਰ ਨੂੰ ਹੁਣ, ਜਾਂ ਕੈਨੇਡਾ ਨੂੰ, 6,70,000 ਘੱਟ ਹਾਊਸਿੰਗ ਯੂਨਿਟਸ ਉਸਾਰਨੇ ਪੈਣਗੇ। CMHC ਦੀ ਰਿਪੋਰਟ ਕੀ ਕਹਿੰਦੀ ਸੀ, 2030 ਤੱਕ ਸਾਨੂੰ 35 ਲੱਖ ਨਵੇਂ ਘਰ ਚਾਹੀਦੇ ਨੇ, ਇਹ 2023 ਦੇ ਵਿੱਚ ਆਖਿਆ ਗਿਆ ਸੀ। ਸੋ ਦੈਟ ਮੈਂਟ ਅਬਾਊਟ 500,000 ਨਿਊ ਯੂਨਿਟਸ ਪਰ ਈਅਰ। ਹੁਣ ਜੇ ਅਗਲੇ 3 ਸਾਲਾਂ ਦੇ ਵਿੱਚ 6,70,000 ਘੱਟ ਹਾਊਸਿੰਗ ਯੂਨਿਟਸ ਬਣਾਉਣੇ ਪੈਂਦੇ ਨੇ, ਤਾਂ ਇਹਦਾ ਮਤਲਬ ਇਹ ਆ ਵਾਸੂ ਜੀ ਕਿ ਹਰ ਸਾਲ ਹੁਣ 5 ਲੱਖ ਨਵੇਂ ਯੂਨਿਟਸ ਨਹੀਂ, ਹਰ ਸਾਲ ਹੁਣ 2,80,000 ਨਵੇਂ ਯੂਨਿਟਸ ਚਾਹੀਦੇ ਨੇ। ਕਈਆਂ ਦਾ ਇਹ ਕਹਿਣਾ, ਇਟ ਸਟਿਲ ਡਜ਼ ਨਾਟ ਪੁੱਟ ਅਸ ਇਨ ਅ ਸਰਪਲਸ ਸਿਚੁਏਸ਼ਨ, ਕਿ ਇੱਦਾਂ ਨਹੀਂ ਆ ਕਿ ਹੁਣ ਸਾਡੇ ਕੋਲ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਸਰਵਿਸਿਜ਼ 'ਤੇ ਭਾਰ ਪਿਆ, ਸਰਪਲਸ ਦੇ ਵਿੱਚ ਅਸੀਂ ਅਜੇ ਵੀ ਨਹੀਂ ਆਉਣਾ, ਵੀ ਕੰਮ ਕਾਜ ਚੱਲਦਾ ਰਹੇਗਾ, ਪਰ ਓਵਰਆਲ ਵਾਸੂ ਜੀ ਇਕੋਨਮੀ ਵੀ ਕੰਟਰੈਕਟ ਹੋਣ ਦਾ ਖਤਰਾ ਇਹਦੇ ਨਾਲ ਬਣ ਜਾਣਾ।
ਬਿਲਕੁਲ, ਪਰ ਵਿਜੇ ਜੀ ਤੁਸੀਂ ਇਹ ਦੇਖੋ ਕਿ ਜਿਹੜੇ ਜੀ ਡੀ ਪੀ ਸਾਡੀ ਕੋਂਟਰੈਕਟ ਕਰੇਗੀ ਸੋ ਇਹ ਕਹਿ ਰਹੇ ਨੇ ਕਿ ਜੀ ਡੀ ਪੀ ਸਾਡੀ ਸ਼ਰਿੰਕ ਕਰਨੀ ਹੈ ਸੋ ਜੀ ਡੀ ਪੀ ਐਕਸਪਰਟਸ ਕਹਿੰਦੇ ਵੀ ਇਹਨਾਂ ਨੰਬਰਸ ਦੇ ਕਰਕੇ ਹੋ ਸਕਦਾ ਕਿ ਜਿੱਥੇ ਅਸੀਂ ਐਕਸਪੈਕਟ ਕਰਦੇ ਸੀ ਕਿ ਜੀ ਡੀ ਪੀ ਸਾਡੀ ਗਰੋ ਕਰਨੀ ਪਹਿਲਾਂ ਪ੍ਰੋਜੈਕਸ਼ਨ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਆਪਣੀ ਐਮ ਪੀ ਆਰ ਚ ਕਿਹਾ ਵੀ ਅਗਲੇ ਸਾਲ ਸਾਡੀ ਜੀ ਡੀ ਪੀ 2.1% ਗਰੋ ਕਰੇਗੀ ਇਸ ਸਾਲ 1.2% ਅਗਲੇ ਸਾਲ 2.1% ਹੁਣ ਇਹਨਾਂ ਨੰਬਰਸ ਦੇ ਵਿੱਚ ਜਿਹੜੀ ਰਿਵੀਜ਼ਨ ਹੋਈ ਹੈ ਜਨਸੰਖਿਆ ਆਪਣੀ ਘਟਣੀ ਹੈ ਉਹਦੇ ਨਾਲ ਕਹਿੰਦੇ ਜੀ ਡੀ ਪੀ ਸਾਡੀ ਉਲਟਾ ਸ਼ਰਿੰਕ ਕਰੇਗੀ this could be anywhere from 0.5% to 1% so jadi shrinking
the reduction
shrink so jadi gdp shrink karni so 0.5 to 1%
which is significant
very significant kithe matlab 2.1% grow karni si hun je 1% shrink kar jandi it's a significant difference but then again assi hamesha vi jehdi eh gal karde rahe ke sadi gdp ਗਰੋ ਭਾਵੇਂ ਕਰ ਰਹੀ ਹੈ ਪਰ ਕੈਪੀਟਲ ਜੀ ਡੀ ਪੀ ਸਾਡੀ ਗਰੋ ਨਹੀਂ ਕਰ ਰਹੀ
ਰਾਈਟ
ਰਾਈਟ ਸੋ ਹੁਣ ਤੁਸੀਂ ਦੇਖੋ ਕਿ ਜਿਹੜੀ ਚਿੰਤਾ ਵਿਅਕਤ ਕੀਤੀ ਜਾ ਰਹੀ ਕਿਹਦੇ ਵੱਲੋਂ ਵਿਅਕਤ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਬਿਜ਼ਨਸ ਐਸੋਸੀਏਸ਼ਨਸ ਨੇ ਜਿੰਨੀਆਂ ਵੀ ਟ੍ਰੇਡ ਕਾਊਂਸਲਸ ਨੇ ਚੇਂਬਰਸ ਆਫ ਕਾਮਰਸ ਨੇ ਫੈਡਰੇਸ਼ਨ ਫਾਰ ਇੰਡੀਪੈਂਡੈਂਟ ਬਿਜ਼ਨਸ ਜਿਹੜੀਆਂ ਬਿਜ਼ਨਸ ਨਾਲ ਸੰਬੰਧਿਤ ਸੰਸਥਾਵਾਂ ਨੇ ਉਹਨਾਂ ਵੱਲੋਂ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ ਕਿਉਂਕਿ ਗਾਹਕ ਘੱਟ ਜਾਣੇ
ਜੀ
ਸੋ ਉਹਦੇ ਨਾਲ ਬਾਈ ਡਿਫਾਲਟ ਜੇ ਬਿਜ਼ਨਸ ਘੱਟਦਾ ਤੇ ਸਾਰੀ ਕੈਨੇਡੀਅਨ ਆਮਦਨ ਘੱਟਦੀ ਸਾਰਾ ਕੈਨੇਡਾ ਇਫੈਕਟ ਹੁੰਦਾ ਯੈਸ ਬਟ ਇਮੀਡੀਏਟ ਜਿਹੜਾ ਕੰਸਰਨ ਆ ਉਹ ਬਿਜ਼ਨਸਿਸ ਵਾਸਤੇ ਗਾਹ ਘੱਟ ਜਾਣੇ ਤੇ ਜੇ ਕੋਈ ਡਿਵੈਲਪਮੈਂਟ ਜਿਹੜੀਆਂ ਕੋਈ ਬਿਜ਼ਨਸ ਐਸੋਸੀਏਸ਼ਨਸ ਨੇ ਜਾਂ ਫਿਰ ਜਿਹੜੀਆਂ ਕੋਈ ਰੀਅਲ ਇਸਟੇਟ ਐਸੋਸੀਏਸ਼ਨਸ ਨੇ ਉਹਨਾਂ ਦੇ ਗਾਹ ਘੱਟ ਜਾਣੇ ਸੋ ਦੇ ਆਰ ਕੰਸਰਨ ਐਟ ਦ ਸੇਮ ਟਾਈਮ ਜਦੋਂ ਸਾਡੀ ਜੀ ਡੀ ਪੀ ਵੱਧ ਰਹੀ ਸੀ ਬਿਕੋਜ਼ ਆਫ ਦ ਇਨਕਰੀਜ਼ ਇਨ ਪਾਪੂਲੇਸ਼ਨ ਅਸੀਂ ਕਿੰਨੇ ਸ਼ੋਜ਼ ਆਪ ਹੀ ਕੀਤੇ ਨੇ ਕਿੰਨੀ ਵਾਰ ਅਸੀਂ ਇਹ ਗੱਲ ਕਰਦੇ ਹਾਂ ਕਿ ਪਰ ਕੈਪੀਟਲ ਜੀ ਡੀ ਪੀ ਤਾਂ ਨਹੀਂ ਵੱਧ ਰਹੀ ਇਹ ਹੁਣ ਕਹਿੰਦੇ ਕਿ ਜੇਕਰ ਜਨਸੰਖਿਆ ਘਟੀ ਸੋ ਬਹੁਤ ਸਾਰੀਆਂ ਬਿਜ਼ਨਸ ਐਸੋਸੀਏਸ਼ਨ ਕਹਿ ਰਹੀਆਂ ਨੇ ਕਿ ਜੀ ਕੈਨੇਡਾ ਤਾਂ ਪਿਛਲੇ ਸਾਲ ਹੀ ਰਿਸੈਸ਼ਨ ਵਿੱਚ ਆ ਜਾਣਾ ਸੀ ਤੇ ਇਹ ਤਾਂ ਬਚਾਅ ਹੋ ਗਿਆ ਕਿ ਸਾਡੀ ਜਨਸੰਖਿਆ ਵੱਧਦੀ ਰਹੀ ਜੀ ਡੀ ਪੀ ਵੱਧਦੀ ਰਹੀ ਪਰ ਵਿਜੇ ਜੀ ਜਿਹੜਾ ਸਾਡੇ ਲਿਸਨਰਸ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਬਹੁਤ ਸਾਰੇ ਮੈਸੇਜਸ ਵੀ ਆਉਂਦੇ ਰਹੇ ਕਿ ਜੀ ਭਾਵੇਂ ਕਾਗਜ਼ਾਂ ਦੇ ਵਿੱਚ ਅਸੀਂ ਰਿਸੈਸ਼ਨ 'ਚ ਨਹੀਂ ਹੈਗੇ ਪਰ ਮਹਿਸੂਸ ਇੱਦਾਂ ਹੀ ਹੁੰਦਾ ਕਿ ਜਿਵੇਂ ਅਸੀਂ ਰਿਸੈਸ਼ਨ ਵਿੱਚ ਹਾਂ ਅਫੋਰਡੇਬਿਲਿਟੀ ਹੈ ਨਹੀਂ ਤੇ ਖਰਚੇ ਪੂਰੇ ਨਹੀਂ ਹੋ ਰਹੇ ਗਰੋਸਰੀ ਖਰੀਦਣ ਵਾਲੇ ਵੀ ਸੋਚਣਾ ਪੈਂਦਾ ਇਹ ਰਿਸੈਸ਼ਨ ਦੇ ਸੰਕੇਤ ਨੇ ਹੁਣ ਜੇਕਰ ਪਾਪੂਲੇਸ਼ਨ ਘਟਦੀ ਹੈ ਤੇ ਕਾਗਜ਼ਾਂ ਤੇ ਭਾਵੇਂ ਸਾਡੀ ਜੀ ਡੀ ਪੀ ਥੋੜੀ ਘੱਟ ਜਾਏਗੀ ਪਰ ਮੈਨੂੰ ਇੱਦਾਂ ਲੱਗਦਾ ਆਈ ਮਾਈਟ ਬੀ ਰੋਂਗ ਕਿ ਥੋੜਾ ਜਿਹਾ ਜਿਹੜਾ ਕਹਿ ਲਓ ਵੀ ਸਾਨੂੰ ਮਹਿਸੂਸ ਇੱਦਾਂ ਹੋਣਾ ਸ਼ੁਰੂ ਹੋਏਗਾ ਕਿ ਜਿਵੇਂ ਅਸੀਂ ਰਿਸੈਸ਼ਨ ਤੋਂ ਬਾਹਰ ਆ ਰਹੇ ਹਾਂ
ਉਹ ਤੇ ਬਸ ਜੀ ਠੀਕ ਆ ਪਰ ਆਈ ਥਿੰਕ ਜਿਹੜੇ ਉਹ ਜਿਹੜੀ ਟ੍ਰਾਂਜੀਸ਼ਨ ਹੈ ਨਾ ਉਹਦੇ ਕਰਕੇ ਪੀੜ ਕੁਝ ਇੰਡਸਟਰੀਜ਼ ਨੂੰ ਜ਼ਰੂਰ ਮਹਿਸੂਸ
ਹੋਏਗੀ
ਅੱਛਾ ਇਹਦਾ ਇੱਕ ਸਿੱਧਾ ਸਿੱਧਾ ਅਸਰ ਇਹ ਵੀ ਪੈਣਾ ਹੁਣ ਜੇ 1% ਜੀ ਡੀ ਪੀ ਜੇ ਉਹਦੇ ਵਿੱਚ ਕੰਟਰੈਕਸ਼ਨ ਹੁੰਦੀ ਆ 0.5% ਤੋਂ 1% ਤੱਕ ਕਿਉਂਕਿ ਹੁਣ ਆਬਾਦੀ ਦੇ ਵਿੱਚ ਵਾਧਾ ਨਹੀਂ ਹੋਣਾ ਵਾਸੂ ਜੀ ਸਰਕਾਰ ਨੇ ਜਦੋਂ ਕਦੇ ਵੀ ਡੈਫੀਸਿਟ ਦੀ ਗੱਲ ਸਰਕਾਰ ਨਾਲ ਹੁੰਦੀ ਹੈ ਵੀ ਤੁਹਾਡੇ ਬਜਟ ਦੇ ਵਿੱਚ ਡੈਫੀਸਿਟ ਇੰਨਾ ਜ਼ਿਆਦਾ ਉਹ ਕਹਿੰਦੇ ਵੀ ਨਹੀਂ ਤੁਸੀਂ ਡੈਫੀਸਿਟ ਇਹ ਨਾ ਵੇਖੋ ਵੀ ਸਾਡਾ ਡੈਫੀਸਿਟ ਵੱਧ ਗਿਆ ਤੁਸੀਂ ਦੇਖੋ ਡੈਟ ਟੂ ਜੀ ਡੀ ਪੀ ਰੇਸ਼ੋ ਦੇ ਹਿਸਾਬ ਨਾਲ ਆਪਾਂ ਲੈ ਕੇ ਚੱਲੀਏ ਕਿ ਸਾਡੀ ਜੀ ਡੀ ਪੀ ਵੱਧਦੀ ਪਈ ਹੈ ਉਹਦੇ ਅਨੁਪਾਤ ਦੇ ਵਿੱਚ ਜਿਹੜੀ ਸਾਡੀ ਡੈਟ ਹੈ ਉਹ ਤੇ ਸਾਡੀ ਸਗੋਂ ਘੱਟਦੀ ਪਈ ਹੈ ਸੋ ਇਟਸ ਅ ਹੈਲਥੀ ਪਰਸੈਂਟੇਜ ਪਰ ਹੁਣ ਜੇ ਜੀ ਡੀ ਪੀ ਘੱਟਦੀ ਹੈ ਉਹਦੇ ਨਾਲ ਉਹ ਡੈਟ ਟੂ ਜੀ ਡੀ ਪੀ ਰੇਸ਼ੋ ਵੀ ਹਿੱਲੇਗੀ ਅਗੇਨ ਇਟ ਬ੍ਰਿੰਗਸ ਅਸ ਬੈਕ ਟੂ ਦੈਟ ਸੇਮ ਥਾਟ ਜਿਹੜਾ ਅਸੀਂ ਪਰਸੋਂ ਹੀ ਮੈਂ ਗੱਲ ਕਰਦੇ ਸੀ ਹੁਣੇ ਬੀ ਸੀ ਦੇ ਵਿੱਚ ਇਲੈਕਸ਼ਨ ਕੈਂਪੇਨ ਦੌਰਾਨ ਦੋਹਾਂ ਪਾਰਟੀਆਂ ਵੱਲੋਂ ਬਹੁਤ ਜ਼ਿਆਦਾ ਇਹ ਕਹਿ ਲਓ ਆਪਟੀਮਿਸਟਿਕ ਪ੍ਰੋਜੈਕਸ਼ਨਸ ਕੀਤੀਆਂ ਗਈਆਂ ਕਿ ਅਗਲੇ 5 ਸਾਲਾਂ ਦੇ ਵਿੱਚ 5 ਸਾਲਾਂ 'ਚ ਬੀ ਸੀ ਦੀ ਇਕੋਨਮੀ ਇਹਦੇ ਵਿੱਚ ਕਿੰਨਾ ਵਾਧਾ ਹੋਣਾ ਐਨ ਡੀ ਪੀ ਦਾ ਕਹਿਣਾ ਸੀ 3.1% ਕੰਜ਼ਰਵੇਟਿਵਸ ਦਾ ਕਹਿਣਾ ਸੀ 5.4% ਹੁਣ ਜੇ ਆਬਾਦੀ ਦੇ ਵਿਚਲਾ ਵਾਧਾ ਨਹੀਂ ਹੁੰਦਾ ਤਾਂ ਉਹਨੇ ਆਲਰੇਡੀ ਉਸ ਆਪਟੀਮਿਸਟਿਕ ਜਿਹੜੀ ਗਰੋਥ ਪ੍ਰੋਜੈਕਸ਼ਨ ਆ ਉਹਨੂੰ ਹੋਰ ਖੋਰਾ ਲਗਾਉਣਾ ਅਤੇ ਸੋ ਓਵਰਆਲ ਇਹ ਕਹਿ ਲਓ ਕਿ ਇਸ ਇੱਕ ਤਬਦੀਲੀ ਨੇ ਜਿਹੜੇ ਹੋਰ ਬਹੁਤ ਸਾਰੇ ਫੈਕਟਰਸ ਅਜ਼ਿਊਮ ਕਰਕੇ ਪੋਲਿਸੀ ਤਿਆਰ ਕੀਤੀਆਂ ਜਾਂਦੀਆਂ ਨੇ ਉਹਨਾਂ ਫੈਕਟਰਸ ਨੂੰ ਵੀ ਇੰਪੈਕਟ ਕਰ ਦੇਣਾ
ਪਾਲਿਸੀ ਵਿਜੇ ਜੀ ਰੀਐਡਜਸਟ ਕਰਨੀ ਪਏਗੀ ਜਿਹੜੀਆਂ ਸਾਰੀਆਂ ਪ੍ਰੋਜੈਕਸ਼ਨਸ ਨੇ ਉਹ ਰੀਐਡਜਸਟ ਹੋਣਗੀਆਂ ਪਰ ਜੀ ਡੀ ਪੀ ਸਿਰਫ ਜਨਸੰਖਿਆ ਵਿੱਚ ਵਾਧਾ ਕਰਕੇ ਵਧਾ ਲੈਣੀ
ਜੀ
ਉਹ ਕੋਈ ਸਹੀ ਤਰੀਕਾ ਤਾਂ ਨਹੀਂ ਸਹੀ ਤਰੀਕਾ ਹੁੰਦਾ ਪ੍ਰੋਡਕਟੀਵਿਟੀ ਦੇ ਵਿੱਚ ਵਾਧਾ ਕਰਨਾ ਪ੍ਰੋਡਕਟੀਵਿਟੀ ਨੂੰ ਲੈ ਕੇ ਸਾਡੇ ਇੱਥੇ ਐਮਰਜੈਂਸੀ ਵਾਲੀ ਸਿਚੁਏਸ਼ਨ ਬਣੀ ਹੋਈ ਹੈ
ਜਦੋਂ ਤੁਸੀਂ ਬੈਂਕ ਆਫ ਕੈਨੇਡਾ ਦੀ ਜਿਹੜੀ ਡਿਪਟੀ ਗਵਰਨਰ ਨੇ ਸੀਨੀਅਰ ਡਿਪਟੀ ਗਵਰਨਰ ਉਹਨਾਂ ਨੇ ਇਹੀ ਗੱਲ ਆਖੀ ਸੀ
ਬਿਲਕੁਲ ਸੋ ਹੁਣ ਤੁਸੀਂ ਇਹਦੇ 'ਚ ਦੇਖੋ ਕਿ ਬੈਂਕ ਆਫ ਕੈਨੇਡਾ ਵੱਲੋਂ ਵੀ ਜਿਹੜੀ ਆਪਣੀ ਐਮ ਪੀ ਆਰ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਹੁਣ ਇਹ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਪਾਪੂਲੇਸ਼ਨ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਉਹ ਵਾਧੇ ਦੀ ਦਰ ਘਟੇਗੀ
ਰਾਈਟ
ਉਹਨਾਂ ਨੇ ਐਕਸਪੈਕਟ ਕੀਤਾ ਸੀ ਉਹਨਾਂ ਕਿਹਾ ਸੀ ਵੀ ਇਕੋਨਮੀ ਨੂੰ ਥੋੜੀ ਰਾਹਤ ਮਿਲੇਗੀ ਇਕੋਨਮੀ ਸਾਡੀ ਹੋਰ ਜ਼ਿਆਦਾ ਸਟੇਬਲਾਈਜ਼ ਹੋਏਗੀ ਉਹਨਾਂ ਨੇ ਇਹ ਗੱਲ ਕਹੀ ਸੀ ਪਰ ਉਹਨਾਂ ਨੇ ਇਹ ਨਹੀਂ ਸੀ ਪ੍ਰੋਜੈਕਟ ਕੀਤਾ ਕਿ ਸਾਡੀ ਇਕੋਨਮੀ ਸਾਡੀ ਪਾਪੂਲੇਸ਼ਨ ਜਿਹੜੀ ਹੈ ਉਹ ਘਟੇਗੀ 0.2% ਉਹ ਘੱਟ ਹੀ ਜਾਏਗੀ ਹੁਣ ਇਹਦਾ ਮਤਲਬ ਇਹ ਹੋਏਗਾ ਕਿ ਬੈਂਕ ਆਫ ਕੈਨੇਡਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰੇਟ ਕੱਟਸ ਨੇ ਉਹ ਹੋਰ ਐਗਰੈਸਿਵ ਕਰਨੇ ਪੈਣਗੇ
ਤੇ ਜਿਹੜੀ ਉਹਨਾਂ ਦੀ
ਇਕਨੋਮੀ ਨੂੰ ਉਹ ਸਪੋਰਟ ਕਰਨ, ਕਿਉਂਕਿ ਉਹਨਾਂ ਨੇ ਇਸ ਵਾਰ ਵੀ ਜਿਹੜਾ 50 ਪੁਆਇੰਟਸ ਦਾ ਕੱਟ ਕੀਤਾ ਉਹਦੇ ਵਿੱਚ ਉਹਨਾਂ ਨੇ ਪਹਿਲਾ ਕਾਰਨ ਇਹੀ ਲਿਖਿਆ ਕਿ ਅਸੀਂ ਇਕਨੋਮੀ ਨੂੰ ਸਪੋਰਟ ਕਰਨਾ ਚਾਹੁੰਦੇ ਹਾਂ ਕਿ ਇਕਨੋਮਿਕ ਗਰੋਥ ਨੂੰ ਸਸਟੇਨ ਅਸੀਂ ਉਹਨੂੰ ਹੋਰ ਹੱਲਾ ਸ਼ੇਰੀ ਦੇਣਾ ਚਾਹੁੰਦੇ ਹਾਂ, ਉਹਨੂੰ ਸਪੋਰਟ ਕਰਨਾ ਚਾਹੁੰਦੇ, ਉਸ ਕਰਕੇ ਅਸੀਂ ਇਹ ਰੇਟ ਕੱਟ ਕਰ ਰਹੇ ਹਾਂ। ਤੇ ਹੁਣ ਜਦੋਂ ਸਾਡੀ ਜਨਸੰਖਿਆ ਘੱਟ ਰਹੀ ਹੈ ਹੋਰ ਕਿ ਹੁਣ ਨੰਬਰ ਰਿਵਾਈਜ਼ ਹੋ ਗਏ ਤੇ ਜੀ ਡੀ ਪੀ ਦਾ ਕਿਹਾ ਜਾ ਰਿਹਾ ਕਿ ਜੀ ਡੀ ਪੀ 0.5% ਟੂ 1% ਸ਼ਰਿੰਕ ਕਰ ਸਕਦੀ ਹੈ, ਇਹਦਾ ਮਤਲਬ ਇਹ ਹੋਏਗਾ ਕਿ ਰੇਟ ਕੱਟ ਹੋਰ ਅਗਰੈਸਿਵ ਹੋਣਗੇ। ਰੇਟ ਕੱਟ, ਹਾਂ, ਸੋ ਜੇ ਰੇਟ ਕੱਟ ਹੋਰ ਅਗਰੈਸਿਵ ਹੁੰਦਾ, ਦੇਖੋ ਇਸ ਪਾਲਿਸੀ ਦੇ ਨਾਲ, ਇਸ ਨੰਬਰ ਚੇਂਜ ਕਰਨ ਦੇ ਨਾਲ ਪਾਲਿਸੀ ਦੇ ਵਿੱਚ ਫਰਕ ਆਇਆ, ਸੋ ਮੋਨਿਟਰੀ ਪਾਲਿਸੀ ਦੇ ਵਿੱਚ ਫਰਕ ਪਿਆ, ਉਹਦੇ ਨਾਲ ਹੁਣ ਕੀ ਹੋਏਗਾ ਕਿ ਜਦੋਂ ਰੇਟ ਕੱਟਸ ਹੋਣਗੇ ਤੇ ਇਕਨੋਮਿਕ ਐਕਟੀਵਿਟੀ ਵਧੇਗੀ, ਘੱਟ ਜਨਸੰਖਿਆ ਦੇ ਨਾਲ ਇਕਨੋਮਿਕ ਐਕਟੀਵਿਟੀ ਵਧਾਈ ਜਾਵੇ, ਪ੍ਰੋਡਕਟੀਵਿਟੀ ਵਧਾਈ ਜਾਵੇ ਤੇ ਉਹਦੇ ਨਾਲ ਫਿਰ ਸਾਡੀ ਜੀ ਡੀ ਪੀ ਗਰੋਥ ਹੋਵੇ। ਯੂ ਰਾਈਟਲੀ ਸੈਡ ਕਿ ਜਦੋਂ ਇਹ ਰੀਐਡਜਸਟਮੈਂਟ ਹੋਣੀਆਂ ਨੇ ਕੁਝ ਬਿਜ਼ਨਸਿਸ ਨੂੰ, ਇਕੋਨਮੀ ਦੇ ਕੁਝ ਸੈਕਟਰਸ ਨੂੰ ਜ਼ਰੂਰ ਗੱਲ ਪਿੰਚ ਹੋਏਗੀ, ਬਟ ਡਾਊਨ ਦ ਰੋਡ ਦਿਸ ਇਜ਼ ਦ ਰਾਈਟ ਵੇ ਟੂ ਗੋ,
ਦਿਸ ਇਜ਼ ਦ ਰਾਈਟ ਲੌਂਗ ਟਰਮ ਦੇ ਵਿੱਚ। ਕਿਉਂਕਿ ਵਾਸੂ ਜੀ ਪਿਛਲੇ ਅਸੀਂ ਕਿੰਨੀ ਵਾਰ ਇਹ ਗੱਲ ਕੀਤੀ, ਪਿਛਲੇ 2-3 ਸਾਲ ਦੇ ਵਿੱਚ ਤੇ ਇਕੋਨਮੀ ਦੇਖੋ 2020 ਤੋਂ ਜੇ ਆਪਾਂ ਇਹਨੂੰ ਟਰੈਕ ਬੈਕ ਕਰੀਏ, 2020 ਦੇ ਵਿੱਚ ਸਰਕਾਰ ਨੇ ਇੰਨੇ ਜ਼ਿਆਦਾ ਬਿਲੀਅਨਸ ਆਫ ਡਾਲਰਸ ਦੀਆਂ ਸਪੋਰਟਸ, ਨੋਟ ਜਸਟ ਇਨ 2020, ਉਹ 2022 ਤੱਕ ਕਾਫੀ ਹੱਦ ਤੱਕ ਉਹ ਸਪੋਰਟਸ ਚੱਲਦੀਆਂ ਰਹੀਆਂ। ਪਹਿਲਾਂ ਇਕੋਨਮੀ ਉਹ ਸਟੇਰੋਇਡ 'ਤੇ ਲੱਗੀ ਰਹੀ, ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਸਟੇਰੋਇਡ 'ਤੇ ਲੱਗੀ ਰਹੀ, ਜਿਹੜੀ ਅਸਲ ਸਮੱਸਿਆਵਾਂ ਸੀਗੀਆਂ। ਹੁੰਦਾ ਨਾ ਵੀ ਤੁਸੀਂ ਪੇਨ ਕਿਲਰ ਲੈ ਕੇ ਤੁਸੀਂ ਦਰਦ ਨੂੰ ਤਾਂ ਮਾਸਕ ਕਰ ਲਿਆ, ਸੁੰਨ ਕਰ ਲਿਆ, ਪਰ ਜਿਹੜੀ ਅੰਦਰੋਂ ਅੰਦਰ ਜਿਹੜੀ ਪ੍ਰੋਬਲਮ ਚੱਲ ਰਹੀ ਆ ਉਹ ਜਿਹੜੇ ਬਾਕੀ ਦੇ ਸਰੀਰ ਨੂੰ ਖਰਾਬ ਕਰ ਰਹੀ ਆ, ਉਹਦਾ ਇਲਾਜ ਨਹੀਂ ਕੀਤਾ।
ਸਾਡੀ ਟੁੱਟੀ ਹੋਈ ਸੀ, ਸਾਡੀ ਟੁੱਟੀ ਹੋਈ ਸੀ, ਪੇਨ ਕਿਲਰ ਖਾਂਦੇ ਰਹੇ, ਜਿਹੜਾ ਢਾਂਚਾ ਹੁੰਦਾ ਇਨਫਰਾਸਟ੍ਰਕਚਰ ਉੱਤੇ ਕੰਮ ਹੀ ਨਹੀਂ ਕੀਤਾ,
ਉੱਤੇ ਕੰਮ ਨਹੀਂ ਕੀਤਾ,
ਤੇ ਬਾਡੀ ਦਾ ਢਾਂਚਾ ਹੁੰਦਾ ਤੁਹਾਡਾ ਸਕੈਲਟਨ।
ਸੋ ਹੁਣ ਜੇ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਕੇ ਜਿਹੜੀ ਆਬਾਦੀ ਇੱਥੇ ਹੈ ਉਹਦੇ ਆਧਾਰ ਤੇ ਇਕਨੋਮਿਕ ਐਕਟੀਵਿਟੀ ਵਧਾਉਣੀ ਆ, ਉਹਦਾ ਇੱਕ ਦੂਜੇ ਪਾਸੇ ਦਾ ਇੰਪੈਕਟ ਕੀ ਆ ਕਿ ਜਿਹੜੇ ਲੋਕ ਆਲਰੇਡੀ ਹੈਗੇ ਨੇ, ਨਵੇਂ ਲੋਕਾਂ ਨੇ ਜਦੋਂ ਆਉਣਾ ਸੋਸ਼ਲ ਸਰਵਿਸਿਜ਼ ਦੇ ਉੱਪਰ ਭਾਰ ਪੈਣਾ, ਜਦੋਂ ਨਵੇਂ ਪਰਿਵਾਰ ਆਏ, ਬੱਚਿਆਂ ਨੇ ਸਕੂਲਾਂ ਦੇ ਵਿੱਚ ਦਾਖਲੇ ਲੈਣੇ ਨੇ, ਉਹਨਾਂ ਲੋਕਾਂ ਨੂੰ ICBC ਜਾਂ ਜਿਹੜਾ ਵੀ ਇੰਸ਼ੋਰੈਂਸ ਦਫ਼ਤਰ ਦੀ ਕਤਾਰਾਂ ਦੇ ਵਿੱਚ ਖੜ ਕੇ ਉਹਨਾਂ ਨੇ ਆਪਣੇ ਜਦੋਂ ਸਰਵਿਸਿਜ਼ ਹਾਸਲ ਕਰਨੀਆਂ ਉੱਥੇ ਵੇਟਿੰਗ ਬਣਦੀ ਆ, ਬੱਸਾਂ ਦੇ ਵਿੱਚ ਭੀੜ ਭੜੱਕਾ ਵੱਧਦਾ, ਤੁਹਾਡੀ ਟ੍ਰਾਂਸਿਟ ਦੇ ਉੱਪਰ ਭਾਰ ਵੱਧਦਾ, ਸਕੂਲਾਂ ਦੇ ਵਿੱਚ ਪੋਰਟੇਬਲਸ ਵਾਲੀ ਸਥਿਤੀ ਆਉਂਦੀ, ਹੋਰ ਸਾਰੀਆਂ ਚੀਜ਼ਾਂ ਬਣਦੀਆਂ ਨੇ। ਪਰ ਜਦੋਂ ਤੁਸੀਂ ਉਹਨਾਂ ਹੀ ਲੋਕਾਂ ਦੇ ਨਾਲ ਇੱਥੇ ਇਕਨੋਮਿਕ ਐਕਟੀਵਿਟੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸੋਸ਼ਲ ਸਰਵਿਸਿਜ਼ ਨੂੰ ਥੋੜ੍ਹੀ ਰਾਹਤ ਮਿਲੇਗੀ, ਸੋਸ਼ਲ ਸਰਵਿਸਿਜ਼ ਵਾਲੇ ਪਾਸਿਓਂ, ਕਿਉਂਕਿ ਕਲੀਅਰਲੀ ਕੈਨੇਡਾ ਆਬਾਦੀ ਵਿਚਲੇ ਵਾਧੇ ਦੇ ਅਨੁਪਾਤ ਦੇ ਵਿੱਚ ਉਸ ਪ੍ਰਪੋਰਸ਼ਨ ਦੇ ਵਿੱਚ ਸੋਸ਼ਲ ਸਰਵਿਸਿਜ਼ ਡਿਵੈਲਪ ਕਰਨ ਦੇ ਵਿੱਚ ਬਹੁਤ ਜ਼ਿਆਦਾ ਸੁਸਤ ਰਿਹਾ, ਉਹ ਕੈਨੇਡਾ ਦੀ ਕਾਰਗੁਜ਼ਾਰੀ ਦੀ ਬਹੁਤ ਵੱਡੀ ਢਿੱਲ ਰਹੀ ਆ।
ਵਿਜੇ ਜੀ, ਜਿਹੜਾ ਕਾਗਜ਼ ਜਿਹਦੇ ਉੱਤੇ ਲਿਖਿਆ ਹੋਇਆ ਸਾਡੀ ਜੀ ਡੀ ਪੀ 2.1% ਗਰੋ ਕੀਤੀ ਹੈ, ਉਹ ਕਾਗਜ਼ ਤੁਸੀਂ ਖਾ ਨਹੀਂ ਨਾ ਸਕਦੇ,
ਰਾਈਟ,
ਖਾਣਾ ਤਾਂ ਖਾਣਾ ਹੀ ਹੈ,
ਖਾਣਾ ਤਾਂ ਖਾਣਾ ਹੀ ਹੈ।
ਸੋ ਗਰੋਸਰੀ ਖਰੀਦਣ ਵਾਸਤੇ ਤੁਸੀਂ ਗਰੋਸਰੀ ਅਫੋਰਡ ਨਹੀਂ ਕਰ ਪਾ ਰਹੇ, ਸੋ ਜੀ ਡੀ ਪੀ ਭਾਵੇਂ ਸਾਡੀ 2% ਗਰੋ ਕਰੇ ਭਾਵੇਂ 4% ਗਰੋ ਕਰੇ, ਜੇ ਅਫੋਰਡੇਬਿਲਿਟੀ ਨਹੀਂ ਹੈ ਹੋਸਪਿਟਲ ਦੇ ਵਿੱਚ, ਜੇਕਰ ਡਾਕਟਰ ਹੀ ਨਹੀਂ ਹੈ, ਤੇ ਸਕੂਲਾਂ ਦੇ ਵਿੱਚ ਜੇਕਰ ਕਲਾਸਰੂਮ ਹੀ ਨਹੀਂ ਬੱਚਿਆਂ ਦੇ ਬੈਠਣ ਵਾਸਤੇ,
ਬਿਲਕੁਲ,
ਫਿਰ ਅਸੀਂ ਕੀ ਕਰਨੀ ਜੀ ਡੀ ਪੀ ਸਾਡੀ 2% ਵਰਗੀ ਜਾਂ 4% ਵਰਗੀ,
ਬਿਲਕੁਲ।
ਸਵਾਲ ਤਾਂ ਆਉਂਦਾ ਕਿ ਜੇਕਰ ਜਨਸੰਖਿਆ ਨੂੰ ਤੁਸੀਂ ਮੇਨਟੇਨ ਕਰੋ, ਜਨਸੰਖਿਆ ਘਟਣ ਨਾ ਦਿਓ, ਉਨੀ ਕੁ ਇਮੀਗ੍ਰੇਸ਼ਨ ਕਰੋ ਕਿ ਜਿਹੜੀ ਪਾਪੂਲੇਸ਼ਨ ਗਰੋਥ ਹੈ, ਜਿਵੇਂ ਜਿਹੜੀ ਇਹ ਕਹਿੰਦੇ ਨੇ ਤੀਸਰੇ ਸਾਲ ਵਿੱਚ 0.8% ਹੋਏਗੀ ਗਰੋਥ, ਸੋ ਤੁਸੀਂ ਉਹਨੂੰ ਸਸਟੇਨ ਕਰੋ, ਗਰੋਥ ਨੂੰ ਤੁਸੀਂ ਬਹੁਤਾ ਨਾ ਵਧਾਓ, 3% 2-4% ਨਾ ਉਹਦੇ ਵਿੱਚ ਵਾਧਾ ਹੋਣ ਦਿਓ, ਉਹਨੂੰ ਤੁਸੀਂ ਸਸਟੇਨ ਕਰੋ, ਉਹਦੇ ਨਾਲ ਤੁਸੀਂ ਜੀ ਡੀ ਪੀ ਵਧਾਓ, ਪ੍ਰੋਡਕਟੀਵਿਟੀ ਦੇ ਵਿੱਚ ਵਾਧਾ ਕਰਕੇ, ਇਕਨੋਮਿਕ ਐਕਟੀਵਿਟੀ ਨੂੰ ਵਧਾ ਕੇ, ਪ੍ਰੋਡਕਸ਼ਨ ਵਧਾ ਕੇ, ਰਿਸੋਰਸਿਸ ਨੂੰ ਸਹੀ ਤਰੀਕੇ ਨਾਲ ਤੁਸੀਂ ਐਕਸਪਲੋਇਟ ਕਰੋ, ਕੈਨੇਡੀਅਨ ਜੀ ਡੀ ਪੀ ਵਧਾਓ ਵਿਦ ਸੇਮ ਪਾਪੂਲੇਸ਼ਨ, ਫਿਰ ਸਵਾਦ ਹੈ,
ਫਿਰ ਸਵਾਦ,
ਜਨਸੰਖਿਆ ਵਧਾ ਵਧਾ ਕੇ। ਹੁਣ ਤੁਸੀਂ ਕਹੋ ਜੀ ਸਾਡੇ ਘਰ ਸਾਡੀ ਜੀ ਹੁਣ ਸਾਡੀ ਫੈਮਿਲੀ ਇਨਕਮ ਜਿਹੜੀ ਹੈ ਪਿਛਲੇ ਸਾਲ 1 ਲੱਖ ਸੀ ਤੇ ਹੁਣ ਉਹ 2 ਲੱਖ ਹੋ ਗਈ, ਕਿਆ ਬਾਤ ਹੈ,
ਪਹਿਲਾਂ ਇੱਕ ਬੰਦਾ ਕੰਮ ਕਰਦਾ ਸੀ, ਹੁਣ 4 ਜਣੇ ਕੰਮ,
ਹੁਣ 4 ਜਣੇ ਵੀ ਕੰਮ ਤੇ ਲਾਏ ਹੋਏ ਨੇ, ਤੇ ਸੋ ਉਹ ਜਿਹੜਾ ਤੁਹਾਡੀ ਫੈਮਿਲੀ ਦੀ ਜਿਹੜੀ ਸਟਰੈਂਥ ਆ ਉਹ 10 ਜਣਿਆਂ ਦੀ ਹੋ ਗਈ,
ਉਹ 10 ਜਣਿਆਂ ਦੀ ਹੋ ਗਈ ਆ,
ਤੇ ਤੁਹਾਡੇ ਹੁਣ ਫੈਮਿਲੀ ਦੇ ਵਿੱਚ 10 ਜਣੇ ਹੋ ਗਏ, 10 ਜਣੇ ਹੁਣ 2 ਲੱਖ ਡਾਲਰ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ,
ਪਹਿਲਾਂ
1 ਜਣਾ ਲੱਖ ਡਾਲਰ ਦੇ ਵਿੱਚ ਉਹ ਮੌਜੀ ਠਾਕਰ ਸੀ,
ਸੋ ਜਿਹੜੀ ਐਵਰੇਜ ਸੀ ਪਹਿਲਾਂ ਇੱਕ ਬੰਦੇ ਪਿੱਛੇ ਲੱਖ ਡਾਲਰ ਆਉਂਦਾ ਸੀ, ਹੁਣ ਆਮਦਨ ਭਾਵੇਂ ਵੱਧ ਕੇ 1 ਲੱਖ ਤੋਂ 2 ਲੱਖ ਹੋ ਗਈ, ਪਰ ਮੈਂਬਰ ਜੀ ਮੰਨ ਲਓ 1 ਤੋਂ ਵੱਧ ਕੇ ਚਲੋ ਜੇ 5 ਵੀ ਹੋ ਗਏ, ਤਾਂ ਕਿੱਥੇ ਪਹਿਲਾਂ ਪਰ ਪਰਸਨ $100,000 ਆਉਂਦਾ ਸੀ ਹਿੱਸੇ ਖਰਚਣ ਨੂੰ, ਹੁਣ ਆਮਦਨ ਦੁੱਗਣੀ ਹੋਣ ਦੇ ਬਾਵਜੂਦ ਕਿਉਂਕਿ ਤੁਹਾਡੀ ਗਿਣਤੀ ਵੱਧ ਗਈ ਆ, ਹੁਣ ਪਰ ਪਰਸਨ $40,000 ਆਉਂਦਾ।
ਜਿਹੜਾ ਪਹਿਲਾਂ ਇਕੱਲਾ ਬੰਦਾ ਸੀ ਗਰੋਸਰੀ ਲੈ ਜਾਂਦਾ, ਉਹ ਔਰਗੈਨਿਕ ਵਾਲੇ ਆਇਲਸ ਦੇ ਵਿੱਚੋਂ ਬਾਹਰ ਹੀ ਨਿਕਲਦਾ ਸੀ, ਹੁਣ ਉਹ ਗਰੋਸਰੀ ਸਟੋਰ ਜਾਂਦਾ ਔਰਗੈਨਿਕ ਵਾਲੇ ਪਾਸੇ ਦੇਖ ਕੇ ਹੀ ਮੂੰਹ ਵੱਟ ਲੈਂਦਾ, ਕਹਿੰਦਾ ਵੀ ਬਸ ਗੁਜ਼ਾਰਾ ਹੀ ਹੋ ਜਾਏ,
ਹੁਣ ਡਿਸਕਾਊਂਟ ਆਈਲ ਵਾਲੇ ਪਾਸੇ ਝਾਂਕਦਾ ਵੀ ਡਿਸਕਾਊਂਟ ਤੇ ਕੀ ਲੱਗਾ। ਸੋ ਇਹ ਦੇਖਦੇ ਹਾਂ
ਜਿਹੜੀ ਹਾਰਸ਼ ਰਿਐਲਿਟੀ ਹੈ ਕਿ ਕੈਨੇਡੀਅਨਸ ਨੂੰ ਤਾਂ ਫੂਡ ਬੈਂਕਸ ਦੇ ਉੱਤੇ ਨਿਰਭਰ ਹੋਣਾ ਪੈ ਰਿਹਾ, ਗਰੋਸਰੀ ਸਟੋਰ ਤੋਂ ਹੀ ਪਾਸਾ ਵੱਟ ਰਹੇ ਨੇ।
ਵਾਸੂ ਜੀ ਇਹਦੇ ਨਾਲ ਅੱਛਾ ਇੱਕ ਚੀਜ਼ ਹੋਰ ਜਿਹੜੀ ਆਊਗੀ ਸਾਹਮਣੇ, ਹੁਣ ਜਿਹੜੇ ਜਦੋਂ ਜੀ ਡੀ ਪੀ ਨੰਬਰਸ ਵਗੈਰਾ ਸਾਰੇ ਇਹਦੇ ਕਰਕੇ ਹੁਣ ਜੋ ਚੇਂਜਿਸ ਹੋਣਗੀਆਂ, ਫੈਡਰਲ ਸਰਕਾਰ ਨੇ ਅਜੇ ਤੱਕ ਫਾਲ ਫਿਸਕਲ ਅਪਡੇਟ ਸਾਂਝੀ ਨਹੀਂ ਕੀਤੀ।
ਯੈਸ,
ਫਾਲ ਫਿਸਕਲ ਅਪਡੇਟ ਦੇ ਵਿੱਚ ਚਲੋ ਹੁਣ ਤੱਕ ਦੀ ਇਸ ਸਾਲ ਦੀ ਸਰਕਾਰ ਹੋਰ ਕਈ ਚੀਜ਼ਾਂ ਉਲਝੀ ਹੋਈ ਆ, ਲੋਕਾਂ ਨੂੰ ਕਿਉਂ ਦੱਸਣਾ ਵੀ ਭਾਈ ਪੈਸੇ ਧੇਲੇ ਦੀ ਸਾਡੀ ਸਿਚੁਏਸ਼ਨ ਕੀ ਆ। ਵਾਸੂ ਜੀ ਹੁਣ ਫਾਲ ਫਿਸਕਲ ਅਪਡੇਟ ਦੇ ਵਿੱਚ ਜਿੱਥੇ ਹੁਣ ਤੱਕ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਆ, ਪੈਸੇ ਧੇਲੇ ਖਰਚੇ ਤੇ ਕਰਜ਼ੇ ਕਿਹੜੇ ਪਾਸੇ ਨੂੰ ਖੜੇ ਨੇ ਉਹ ਤੇ ਗੱਲ ਹੈ, ਉਹਦੇ ਵਿੱਚ ਪ੍ਰੋਜੈਕਸ਼ਨ ਵੀ ਹੁੰਦੀ ਆ। ਹੁਣ ਉਸ ਪ੍ਰੋਜੈਕਸ਼ਨ ਦੇ ਆਧਾਰ ਤੇ ਉਹ ਸਰਕਾਰ ਨੇ ਗੱਲ ਕਰਨੀ ਹੈ ਕਿ ਜੀ ਹੁਣ ਸਾਡੀ ਜੀ ਡੀ ਪੀ ਤੇ ਕੰਟਰੈਕਟ ਕਰਨੀ ਆ, ਪਰ ਡੈਫੀਸਿਟ ਤੇ ਸਰਕਾਰ ਦਾ ਵਾਧਾ ਪਿਆ। ਆਲਰੇਡੀ ਪੀ ਬੀ ਓ ਨੇ ਇਹ ਕਹਿਤਾ ਸੀ ਵੀ ਜਿਹੜਾ ਇਸ ਵਿੱਤੀ ਵਰ੍ਹੇ ਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਡੈਫੀਸਿਟ ਨੂੰ $40 billion ਤੋਂ ਹੇਠਾਂ ਰੱਖਾਂਗੇ, ਵੀ ਇਹ $46-47 billion ਤੇ ਜਾਣਾ ਇਹ ਡੈਫੀਸਿਟ। ਹੁਣ ਜੇ ਡੈਫੀਸਿਟ ਦੀ ਪ੍ਰੋਜੈਕਸ਼ਨ ਵੱਧ ਗਈ, ਜੀ ਡੀ ਪੀ ਵਿਚਲਾ ਵਾਧਾ ਹੁਣ ਵਾਧਾ ਨਹੀਂ ਸਗੋਂ ਉਹ ਜੀ ਡੀ ਪੀ ਸੁੰਗੜਨ ਵਾਲੇ ਪਾਸੇ ਨੂੰ ਜਾ ਰਹੀ ਆ, ਇਹ ਤਾਂ ਫਿਰ ਦੋਹਰੀ ਮਾਰ ਹੋ ਗਈ।
ਜਿਹੜਾ ਉਹ 40 billion ਸੀ, ਸੋ ਉਹ ਸਰਕਾਰ ਨੇ ਪਿਛਲਾ ਵਿੱਤੀ ਵਰ੍ਹਾ
2023-24,
ਸੋ ਉਹਦੇ ਵਾਸਤੇ ਸਰਕਾਰ ਨੇ ਕਿਹਾ ਸੀ ਸਤੰਬਰ ਦੇ ਵਿੱਚ ਪਿਛਲੇ ਸਾਲ ਦੇ,
ਰਾਈਟ,
ਕਿ ਜਿਹੜੇ 2023-24 ਦੇ ਜਿਹੜੇ ਅੰਕੜੇ ਹੋਣਗੇ ਤੁਸੀਂ ਦੇਖਿਓ, ਅਸੀਂ ਉਹ 40 billion ਹੀ ਟੱਪਣ ਦੇਣਾ।
ਉਹੀ ਅਪਡੇਟ ਅਜੇ ਤੱਕ ਆਈ ਨਹੀਂ,
ਤੇ ਉਹ ਜਿਹੜੇ ਨੰਬਰ ਸੀਗੇ ਉਹ ਬਿਲਕੁਲ 40 billion ਹੀ ਸਰਕਾਰ ਨੇ ਰਿਪੋਰਟ ਕੀਤੇ ਜਦੋਂ ਬਜਟ ਪੇਸ਼ ਕੀਤਾ 2023-24 ਪਿਛਲਾ ਵਿੱਤੀ ਵਰ੍ਹਾ,
ਜਿਹੜਾ 31 March ਨੂੰ ਖਤਮ ਹੋ ਗਿਆ।
ਸੋ ਉਹਦੇ ਨੰਬਰ ਸਰਕਾਰ ਨੇ ਬਜਟ ਦੇ ਵਿੱਚ ਦੱਸੇ ਕਿ 40 billion ਹੀ ਰਿਹਾ। ਦੇਖੋ ਜੀ ਕਿੰਨੀ ਜਾਦੂਈ ਗੱਲ ਹੋਈ, ਇਹ ਕ੍ਰਿਸਟੀਆ ਫਿਲਨ ਨੇ ਵਾਅਦਾ ਕੀਤਾ ਸੀ, ਇਹ ਆਪਣੇ ਵਾਸਤੇ ਨਵੀਂ ਫਿਸਕਲ ਗਾਰਡਰੇਲ ਬਣਾਈ ਸੀ, 40 billion ਦੇਖੋ ਵਾਅਦਾ ਕੀਆ ਥਾ ਨਿਭਾਇਆ, 40 billion ਦਾ 40 billion। ਹੁਣ ਪੀ ਬੀ ਓ ਨੇ ਕਿਹਾ ਕਿ ਉਹ ਨੰਬਰ ਤੁਸੀਂ ਦੇਖਿਓ ਜਦੋਂ ਫਾਈਨਲ ਗਵਰਨਮੈਂਟ ਅਕਾਊਂਟਸ ਪਬਲਿਸ਼ ਹੋਏ, ਜਿਹਨਾਂ ਦੇ ਵਿੱਚ ਫਾਈਨਲ ਲਿਖਤ ਪੜਤ ਹੁੰਦੀ ਹੈ, ਬੋਟਮ ਲਾਈਨ, ਹੁਣ ਬਸ ਹੁਣ ਇਹ ਲਾਲ ਲਕੀਰ ਆ ਵੀ ਇੱਕ ਫਾਈਨਲ ਹੋ ਗਿਆ ਨੰਬਰ, ਸਾਰੀ ਲਿਖਤ ਪੜਤ ਹੋ ਗਈ, ਸਾਰੀਆਂ ਰਸੀਦਾਂ, ਸਾਰੇ ਕਾਗਜ਼, ਸਾਰੇ ਕੁਝ ਦੇਖ ਲਿਆ, ਫਾਈਨਲ ਨੰਬਰ ਜਿਹੜਾ ਉਹ ਗਵਰਨਮੈਂਟ ਅਕਾਊਂਟਸ ਜਦੋਂ ਪਬਲਿਸ਼ ਹੁੰਦੇ ਨੇ ਉਦੋਂ ਆਉਂਦਾ, ਤੇ ਕਹਿੰਦੇ ਜਦੋਂ ਗਵਰਨਮੈਂਟ ਅਕਾਊਂਟਸ ਆਉਣਗੇ ਤੁਸੀਂ ਦੇਖਿਓ ਉਹ ਨੰਬਰ 40 billion ਨਹੀਂ ਰਹਿਣਾ, ਉਹ 46-47 billion, ਮੈਂ ਕਿਹਾ 47 billion ਆ, 7 billion ਦਾ ਉਹਨਾਂ ਨੇ ਕਿਹਾ
billion ਦਾ ਫਰਕ ਆ,
ਸੋ 47 billion ਦੇ ਨੇੜੇ ਉਹ ਹੋਣਾ, ਤੇ ਪੀ ਬੀ ਓ ਇਹ ਗੱਲ ਕਹਿ ਰਹੇ ਨੇ। ਸੋ ਹੁਣ ਜਦੋਂ ਗਵਰਨਮੈਂਟ ਅਕਾਊਂਟਸ ਆਉਣਗੇ ਕੀ ਪੀ ਬੀ ਓ ਦੀ ਗੱਲ ਸੱਚ ਹੁੰਦੀ ਆ, ਜੇ ਹੋਈ ਤਾਂ ਕੰਜ਼ਰਵੇਟਿਵ ਰੌਲਾ ਪਾਉਣਗੇ, ਤੇ ਫਿਰ ਜਿਹੜੇ ਤੁਸੀਂ ਸਹੀ ਕਿਹਾ ਕਿ ਹੁਣ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਆ ਉਹਦੇ ਵਿੱਚ ਸਰਕਾਰ ਦੀਆਂ ਪ੍ਰੋਜੈਕਸ਼ਨ ਕਿਹੋ ਜਿਹੀਆਂ ਹੁੰਦੀਆਂ। ਔਨ ਟਾਪ ਆਫ ਦੈਟ ਇਹ ਜੇਕਰ ਕੰਜ਼ਰਵੇਟਿਵ, ਕਿਉਂਕਿ ਇਹ ਮਨੀ ਬਿੱਲ ਆ ਤੇ ਇਹ ਸਪਲਾਈ ਮੋਸ਼ਨ ਆ, ਸੋ ਇਹ ਜੇ ਕੌਨਫੀਡੈਂਸ ਵੋਟ ਹੁੰਦੀ ਆ ਤੇ ਫਿਰ ਹਾਊਸ ਆਫ ਕਾਮਨਸ ਦੇ ਵਿੱਚ ਸਮੀਕਰਨ ਕੀ ਬਣਦਾ, ਜਿਹੜੇ 24 MP ਜਿਹੜੇ ਵਿਰੋਧ ਕਰ ਰਹੇ ਸੀ ਜਸਟਿਨ ਟਰੂਡੋ ਦਾ,
ਲਿਬਰਲ MP,
ਹਾਂ ਲਿਬਰਲ MPs, ਕਿ ਉਹ ਸਰਕਾਰ ਦੇ ਖਿਲਾਫ ਵੋਟ ਪਾਉਣਗੇ। ਵੈਸੇ ਕੱਲ ਜਸਟਿਨ ਟਰੂਡੋ ਨੇ ਸਪਸ਼ਟ ਕਰਤਾ ਕਿ ਉਹ ਹੀ ਇਜ਼ ਨਾਟ ਗੋਇੰਗ ਐਨੀਵੇਅਰ,
ਉਹ
ਪਾਰਟੀ ਦੇ ਲੀਡਰ ਵਜੋਂ ਬਣੇ ਰਹਿਣਗੇ। ਜਿਹੜੇ 2 MP ਸਭ ਤੋਂ ਜ਼ਿਆਦਾ ਬੋਲਦੇ ਸੀ, ਸ਼ੌਨ ਕੇਸੀ ਤੇ ਵੇਨ ਲੌਂਗ, ਉਹਨਾਂ ਦੋਨਾਂ ਨੇ ਵੀ ਕੱਲ ਇਹ ਗੱਲ ਸਪਸ਼ਟ ਕਰਤੀ। ਸ਼ੌਨ ਕੇਸੀ ਨੇ ਕਿਹਾ ਵੀ ਬਸ, ਕਹਿੰਦੇ ਹੁਣ ਮੈਂ ਜਿੰਨਾ ਵਿਰੋਧ ਕਰਨਾ ਸੀ ਕਰ ਲਿਆ, ਵੀ ਹੁਣ ਕਹਿੰਦੇ ਬਹੁਤ ਹੋ ਗਿਆ, ਵੀ ਹੁਣ ਮੈਂ ਆਪਣੀ ਕਹਿੰਦੇ ਸ਼ਾਰਲਟ ਟਾਊਨ ਵਾਲੀ ਰਾਈਡਿੰਗ ਦੇ ਉੱਤੇ ਫੋਕਸ ਕਰੂੰਗਾ, ਵੀ ਮੈਂ ਆਪਣੀ ਸੀਟ ਕਿਵੇਂ ਜਿੱਤਣੀ ਆ। ਵੇਨ ਲੌਂਗ ਨੇ ਤਾਂ ਇਹ ਕਿਹਾ, ਕਹਿੰਦੇ ਵੀ ਮੈਂ ਜਸਟਿਨ ਟਰੂਡੋ ਦੀ ਮੁਖਾਲਫਤ ਭਾਵੇਂ ਕਰਦਾ ਰਹੂੰਗਾ, ਪਰ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਵੀ ਜੇ ਨੌਨ ਕੌਨਫੀਡੈਂਸ ਵੋਟ ਆਉਂਦੀ ਹੈ ਤਾਂ ਮੈਂ ਆਪਣੀ ਪਾਰਟੀ ਦੇ ਖਿਲਾਫ ਵੋਟ ਨਹੀਂ ਪਾਊਂਗਾ। ਸੋ ਇਹ ਨੌਬਤ ਉੱਥੇ ਤੱਕ ਅਜੇ ਤੱਕ ਨਹੀਂ ਆਈ, ਪਰ ਜਿਹੜੀ ਆਪਾਂ ਕਮਿੰਗ ਬੈਕ ਟੂ ਫਾਲ ਇਕਨੋਮਿਕ ਸਟੇਟਮੈਂਟ, ਕਿ ਉਹ ਡੈਫੀਨੇਟਲੀ ਉਹ ਸਪਲਾਈ ਮੋਸ਼ਨ ਆ, ਜੇ ਉਹ ਪਾਸ ਨਹੀਂ ਹੁੰਦੀ ਮੇਰੇ ਖਿਆਲ ਸਰਕਾਰ ਡਿੱਗ ਜਾਏਗੀ,
ਸਰਕਾਰ ਡਿੱਗ ਸਕਦੀ ਹੈ। ਅੱਛਾ, ਕੀ ਹੁਣ ਫਾਲ ਇਕਨੋਮਿਕ ਸਟੇਟਮੈਂਟ ਜਦੋਂ ਜੇ ਸਰਕਾਰ ਜਾਰੀ ਕਰਦੀ ਆ ਉਹਦੇ ਵਿੱਚ ਵਾਸੂ ਜੀ ਪੈਸੇ ਧੇਲੇ ਨੂੰ ਲੈ ਕੇ ਫਿਰ ਜਿਹੜੀਆਂ ਕੁਝ ਕਹਿ ਲਓ ਕੁਤਾਹੀਆਂ ਹੋਈਆਂ ਨੇ, ਜਾਂ ਜੇ ਉਹ ਵਾਅਦਾ ਮੇਨਟੇਨ ਨਹੀਂ ਹੋ ਸਕਿਆ ਤਾਂ ਉਹਦੇ ਲਈ ਸਰਕਾਰ ਦੀ ਜਵਾਬਦੇਹੀ ਵੱਧ ਜਾਣੀ ਆ। ਕੀ ਫਿਰ ਉਹੀ ਗੱਲ ਦੁਬਾਰਾ ਆ ਜਾਂਦੀ ਆ ਕਿ ਕੀ ਸਥਿਤੀ ਫਿਰ ਉਹ ਵੀ ਬਣ ਸਕਦੀ ਆ ਕਿ ਇਸ ਤੋਂ ਪਹਿਲਾਂ ਕਿ ਫਾਲ ਇਕਨੋਮਿਕ ਸਟੇਟਮੈਂਟ ਸਾਂਝੀ ਕਰਨੀ ਪਏ, ਪਾਰਲੀਮੈਂਟ ਨੂੰ ਪ੍ਰੋਰੋਗ ਕਰਕੇ ਖੁਦ ਹੀ ਸਰਕਾਰ ਡੇ ਕੇ ਇਲੈਕਸ਼ਨ ਕਾਲ ਕਰ ਲਓ।
ਕੀ ਇੰਨਾ ਦਮ ਹੈ,
ਇੰਨਾ ਦਮ ਹੈ ਇਸ ਵੇਲੇ,
ਕਿਉਂਕਿ ਇਸ ਵੇਲੇ ਜਿਵੇਂ ਹੁਣ ਇੱਕ ਤੋਂ ਬਾਅਦ ਇੱਕ ਖਬਰਾਂ ਆ ਰਹੀਆਂ ਨੇ, ਨਿਊ ਬ੍ਰੰਸਵਿਕ ਦੇ ਵਿੱਚ ਲਿਬਰਲ ਸਰਕਾਰ ਬਣਦੀ ਹੈ, ਬੈਂਕ ਆਫ ਕੈਨੇਡਾ ਇੰਟਰਸਟ ਰੇਟ ਦੇ ਵੀ 50 points ਦਾ ਕੱਟ ਕਰਦਾ, ਇਮੀਗ੍ਰੇਸ਼ਨ ਟਾਰਗੇਟਸ ਜਿਹੜੇ ਨੇ ਸਿਗਨੀਫੀਕੈਂਟਲੀ ਕੱਟ ਡਾਊਨ ਕਰ ਦਿੱਤੇ ਜਾਂਦੇ ਨੇ,
ਲੋਕਾਂ ਵਾਸਤੇ ਇੱਕ ਬਹੁਤ ਵੱਡਾ ਇਰੀਟੈਂਟ ਸੀ।
ਯੈਸ,
ਕਿ ਇਹ ਕਈਆਂ ਦਾ ਤਾਂ ਇਹ ਕਹਿਣਾ ਵੀ ਸਰਕਾਰ ਨੇ ਕੱਲ੍ਹ ਰਿਡਕਸ਼ਨ ਜਿਹੜੀ ਅਨਾਊਂਸ ਕੀਤੀਆਂ ਨੇ ਇਹ ਪਬਲਿਕ ਸੈਂਟੀਮੈਂਟ ਦਾ ਜ਼ਿਆਦਾ ਧਿਆਨ ਦਿੱਤਾ, ਜਿਹੜੇ ਇਕਨੋਮਿਕ ਇੰਡੀਕੇਟਰਸ ਨੇ ਉਹਨਾਂ ਨੂੰ ਛੇਕੇ ਟੰਗ ਦਿੱਤਾ।
ਪਰ ਇਹ ਗੱਲ ਬਿਜ਼ਨਸ ਐਸੋਸੀਏਸ਼ਨਸ ਕਹਿ ਰਹੀਆਂ
ਨੇ
ਆਮ ਲੋਕ ਖੁਸ਼ੀ ਹੋਣਗੇ ਐਂਡ ਇਟ ਡਜ਼ ਮੇਕ ਸੈਂਸ ਐਸ ਵੈਲ ਆਮ ਲੋਕਾਂ ਦਾ ਜਿਹੜਾ ਸੈਂਟੀਮੈਂਟ ਇਟਸ ਨੋਟ ਮਿਸਪਲੇਸਡ ਜਿਹੜੀ ਆਪਾਂ ਸਾਰੀ ਗੱਲ ਕਰਕੇ ਹਟੇ ਹਾਂ ਪਰ ਕੈਪੀਟਲ ਜੀ ਡੀ ਪੀ ਤਾਂ ਨਹੀਂ ਸੀ ਨਾ ਵੱਧ ਰਹੀ ਸਟੈਂਡਰਡ ਆਫ ਲਿਵਿੰਗ ਤਾਂ ਘੱਟ ਰਿਹਾ ਸੀ ਕਾਗਜ਼ਾਂ ਦੇ ਵਿੱਚ ਜੀ ਡੀ ਪੀ ਇਨਫਲੇਟ ਹੋ ਰਹੀ ਸੀ ਉਹਦਾ ਕੀ ਫਾਇਦਾ
ਤੇ ਸਾਡੇ ਆਲੇ ਦੁਆਲੇ ਸਰਵਿਸਿਸ ਦੇ ਉੱਪਰ ਭਾਰ ਕਿਹੋ ਜਿਹਾ ਐਮਰਜੈਂਸੀ ਰੂਮਸ ਦੇ ਵਿੱਚ ਕਿੰਨੇ ਲੋਕਾਂ ਦੀ ਕਤਾਰਾਂ ਲੱਗੀਆਂ ਨੇ ਫੈਮਿਲੀ ਡਾਕਟਰ ਨਹੀਂ ਮਿਲਦਾ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ
ਹੁਣ ਇੱਕ ਤੋਂ ਬਾਅਦ ਇੱਕ ਪੋਜ਼ਿਟਿਵ ਖਬਰਾਂ ਆਈਆਂ ਨੇ ਪਿਛਲੇ 4-5-6 ਦਿਨਾਂ ਦੇ ਵਿੱਚ ਤੇ ਇਹ ਇੱਕ ਮਾਹੌਲ ਜਿਹਾ ਜਿਵੇਂ ਲਿਬਰਲਸ ਦੇ ਹੱਕ ਵਿੱਚ ਹੌਲੀ 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 ਕਰਕੇ ਬਣਨਾ ਸ਼ੁਰੂ ਹੋਇਆ
ਇਰੀਟੈਂਟ ਘੱਟ ਰਹੇ ਨੇ
ਹਾਂ ਸੋ ਜਸਟਿਨ ਟਰੂਡੋ ਕਦੋਂ ਹੁਣ ਡਿਸਾਈਡ ਕਰਦੇ ਨੇ ਇਲੈਕਸ਼ਨ ਤਾਂ ਕਾਲ ਕਰਨਗੇ ਡੈਫੀਨੇਟਲੀ ਅਗਲੇ ਸਾਲ ਅਕਤੂਬਰ ਨਵੰਬਰ ਚ ਨਹੀਂ ਇਲੈਕਸ਼ਨ ਹੋਣਾ ਫਿਕਸ ਡੇਟ ਨਹੀਂ ਹੋਏਗਾ ਉਸ ਤੋਂ ਪਹਿਲਾਂ ਇਲੈਕਸ਼ਨ ਤਾਂ ਕਾਲ ਕਰਨਗੇ ਬਟ ਵੈਨ ਸੋ ਬਜਟ ਤੱਕ ਵੇਟ ਕਰਨਗੇ ਕਿ ਨਹੀਂ ਬਜਟ ਤੋਂ ਬਾਅਦ ਇਲੈਕਸ਼ਨ ਕਾਲ ਕਰਨਗੇ ਬਜਟ ਪਾਸ ਵੀ ਹੋਏਗਾ ਕਿ ਨਹੀਂ
ਫਾਲ ਫਿਸਕਲ ਅਪਡੇਟ ਜਿਹੜੀ ਇਕਨੋਮਿਕ ਅਪਡੇਟ ਆ ਫਾਲ ਕੀ ਹੁੰਦਾ ਪਤਝੜ ਆ ਦਰਖਤਾਂ ਦੇ ਪੱਤੇ ਕਈਆਂ ਦੇ ਤਾਂ ਪੂਰੇ ਹੀ ਝੜ ਚੁੱਕੇ ਨੇ ਕਿ ਉਹ ਪੱਤੇ ਸਾਰੇ ਝੜਨ ਤੋਂ ਪਹਿਲਾਂ ਉਹ ਜਿਹੜੀ ਫਾਲ ਇਕਨੋਮਿਕ ਅਪਡੇਟ ਆ ਉਹ ਆ ਜਾਏਗੀ ਕਦੋਂ ਆਏਗੀ ਉਹਦੇ ਵਿੱਚ ਕੀ ਨੰਬਰਸ ਹੋਣਗੇ ਉਹਨੂੰ ਲੈ ਕੇ ਆ ਜਿਹੜੀ ਕੱਲ੍ਹ ਦੀ ਅਨਾਊਂਸਮੈਂਟ ਆ ਉਹਨੂੰ ਕਿਵੇਂ ਫੈਕਟਰ ਇਨ ਕੀਤਾ ਜਾਏਗਾ ਆਹ ਦੇਖ ਲਓ ਬੈਂਕ ਆਫ ਕੈਨੇਡਾ ਦੀ ਇਸੇ ਹਫ਼ਤੇ ਕੀਤੀ ਗਈ ਅਨਾਊਂਸਮੈਂਟ ਜਿਹੜੀ ਉਹਨਾਂ ਨੇ ਇਕਨੋਮਿਕ ਗਰੋਥ ਸੰਬੰਧੀ ਜੋ ਪ੍ਰੋਜੈਕਸ਼ਨਸ ਕੀਤੀਆਂ ਸੀ ਉਹਨਾਂ ਨੂੰ ਆਲਰੇਡੀ ਰਿਵਾਈਜ਼ ਕਰਨੀਆਂ ਪੈ ਜਾਣੀਆਂ ਕਿਉਂਕਿ ਕੱਲ੍ਹ ਦੀ ਜਿਹੜੀ ਅਨਾਊਂਸਮੈਂਟ ਆ ਇਟਸ ਅ ਵੈਰੀ ਸਿਗਨੀਫਿਕੈਂਟ ਅਨਾਊਂਸਮੈਂਟ ਅਤੇ ਇਹ ਵੀ ਦੇਖਣਾ ਹੋਏਗਾ ਰੀਅਲ ਇਸਟੇਟ ਸੈਕਟਰ ਇਹਨੂੰ ਕਿਵੇਂ ਲੈਂਦਾ ਕਿਉਂਕਿ ਰੀਅਲ ਇਸਟੇਟ ਸੈਕਟਰ ਦੇ ਵਿੱਚ ਜਿਹੜੀ ਵੀ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਆ ਉਹਨੂੰ ਪ੍ਰੀ ਸੇਲ ਹੀ ਕਹਿ ਕੇ ਪ੍ਰੋਜੈਕਟ ਕਰਕੇ ਵੇਚੀ ਜਾਂਦੀ ਹੈ ਨਾ ਕਿ ਦੇਖੋ ਜੀ ਨਵੇਂ ਲੋਕ ਆ ਰਹੇ ਨੇ ਡਿਮਾਂਡ ਬਹੁਤ ਜ਼ਬਰਦਸਤ ਰਹਿਣ ਵਾਲੀ ਆ ਵਟਸ ਗੋਇੰਗ ਟੂ ਬੀ ਦ ਸੇਲਸ ਪਿੱਚ ਨੋਟ ਟੂ ਸੇ ਅਗੇਨ ਇੱਥੇ ਗੱਲਬਾਤ ਕਰਨੀ ਜ਼ਰੂਰੀ ਆ ਕਿ ਇਸ ਰਿਡਕਸ਼ਨ ਦੇ ਨਾਲ ਵੀ ਅਜੇ ਅਸੀਂ ਐਕਸੈਸ ਸਪਲਾਈ ਵਾਲੀ ਸਿਚੁਏਸ਼ਨ 'ਚ ਨਹੀਂ ਆਏ ਬੈਂਕ ਆਫ ਕੈਨੇਡਾ ਨੇ ਆਪਣੀ ਸਟੇਟਮੈਂਟ ਦੇ ਵਿੱਚ ਲਿਖਿਆ ਸੀ ਕਿ ਜਿਹੜੀ ਉਹਨਾਂ ਨੇ ਵੈਸੇ ਐਕਸੈਸ ਸਪਲਾਈ ਲਿਖੀ ਸੀ ਓਵਰਆਲ ਪਰ ਰੀਅਲ ਇਸਟੇਟ ਦੇ ਪੁਆਇੰਟ ਆਫ ਵਿਊ ਤੋਂ ਅਜੇ ਅਸੀਂ ਐਕਸੈਸ ਸਪਲਾਈ ਵਾਲੀ ਸਿਚੁਏਸ਼ਨ 'ਚ ਨਹੀਂ ਹੈਗੇ ਯੂ ਸਟਿਲ ਪਲੇਇੰਗ ਕੈਚ ਅਪ ਬਟ ਵਟ ਡਜ਼ ਇਟ ਇੰਟੇਲ ਦੇਖਣਾ ਹੋਏਗਾ ਵਾਸੂ ਜੀ ਫੈਡਰਲ ਲਿਬਰਲ ਸਰਕਾਰ ਦੇ ਜਿਹੜੇ ਹਾਊਸ ਲੀਡਰ ਨੇ ਲਿਬਰਲ ਹਾਊਸ ਲੀਡਰ ਕਰੀਨਾ ਗੋਲਡ ਉਹਨਾਂ ਨੇ ਕੱਲ੍ਹ ਇੱਕ ਵੀਡੀਓ ਬਣਾ ਕੇ ਪੋਸਟ ਕੀਤੀ ਹੈ ਜਿਹਦੇ ਵਿੱਚ ਪੀਅਰ ਪੋਲੀਐਵ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ ਪੀਅਰ ਪੋਲੀਐਵ ਜਿਹੜੀ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਹੈ ਉਹ ਕਿਉਂ ਨਹੀਂ ਹਾਸਲ ਕਰ ਰਹੇ ਇਸ ਨੂੰ ਲੈ ਕੇ ਹੁਣ ਗੱਲਬਾਤ ਪਿਛਲੇ ਦੋ ਡੇਢ ਸਾਲ ਤੋਂ ਕਾਫ਼ੀ ਜ਼ਿਆਦਾ ਪੱਕੀ ਹੋਈ ਆ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਗੱਲ ਦੁਬਾਰਾ ਤੋਂ ਫੋਰ ਫਰੰਟ 'ਤੇ ਆ ਗਈ ਹੈ ਖਾਸ ਤੌਰ 'ਤੇ ਜਦੋਂ ਤੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੇ ਮੂਹਰੇ ਇਹ ਗੱਲ ਆਖ ਦਿੱਤੀ ਸੀ ਕਿ ਉਹਨਾਂ ਕੋਲ ਕੁਝ ਅਜਿਹੀ ਇੰਟੈਲੀਜੈਂਸ ਆ ਜਿਹੜੀ ਇਸ ਗੱਲ ਦਾ ਦੀ ਗਵਾਹੀ ਭਰਦੀ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਕੁਝ ਪੋਲੀਟੀਸ਼ੀਅਨਸ ਜਾਂ ਤਾਂ ਫੋਰਨ ਇੰਟਰਫੇਰੈਂਸ ਦੇ ਵਿੱਚ ਇੰਗੇਜਡ ਨੇ ਜਾਂ ਫਿਰ ਉਹ ਫੋਰਨ ਇੰਟਰਫੇਰੈਂਸ ਵਾਸਤੇ ਵਲਨਰੇਬਲ ਨੇ ਫਿਰ ਗੱਲ ਇਹ ਸੀ ਕਿ ਪੀਅਰ ਪੋਲੀਐਵ ਜੇ ਉਹ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਹਾਸਲ ਕਰਦੇ ਨੇ ਤਾਂ ਉਹਨਾਂ ਨੂੰ ਉਹ ਜਾਣਕਾਰੀ ਦਿੱਤੀ ਜਾ ਸਕਦੀ ਹੈ ਉਸ ਕਲੀਅਰੈਂਸ ਤੋਂ ਬਗੈਰ ਉਹ ਜਾਣਕਾਰੀ ਉਹਨਾਂ ਨੂੰ ਨਹੀਂ ਬਰੀਫਿੰਗ ਨਹੀਂ ਦਿੱਤੀ ਜਾ ਸਕਦੀ ਕਰੀਨਾ ਗੋਲ ਨੇ ਵੀਡੀਓ 'ਚ ਇਹ ਕਿਹਾ ਵੀ ਪੀਅਰ ਪੋਲੀਐਵ ਉਹ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈਣਾ ਚਾਹੁੰਦੇ ਕਿ ਉਹ ਕੁਝ ਲੁਕਾਉਣਾ ਚਾਹੁੰਦੇ ਨੇ ਕੁਝ ਛੁਪਾਉਣਾ ਚਾਹੁੰਦੇ ਨੇ ਕੰਜ਼ਰਵੇਟਿਵ ਪਾਰਟੀ ਨੇ ਵੀ ਇਸ ਸੰਬੰਧੀ ਆਪਣੀ ਸਟੇਟਮੈਂਟ ਜਾਰੀ ਕੀਤੀ ਆ
ਸੋ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਕਿਹਾ ਕਹਿੰਦੇ ਵੀ ਪੀਅਰ ਪੋਲੀਐਵ ਕੋਈ ਚੀਜ਼ ਲੁਕੋ ਰਹੇ ਨੇ ਕਹਿੰਦੇ ਆਈ ਕੈਨ ਓਨਲੀ ਇਮੈਜਿਨ ਉਹਨਾਂ ਦੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਪਰ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਕਿਹਾ ਕਹਿੰਦੇ ਆਈ ਕੈਨ ਓਨਲੀ ਇਮੈਜਿਨ ਕਿ ਪੀਅਰ ਪੋਲੀਐਵ ਕੋਈ ਗੱਲ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਉਹ ਆਪਣੀ ਪ੍ਰਾਈਵੇਟ ਇਨਫੋਰਮੇਸ਼ਨ ਦੇਣ ਤੋਂ ਕਤਰਾ ਰਹੇ ਨੇ ਕਿ ਉਹ ਕਿਸੇ ਚੀਜ਼ ਨੂੰ ਜਾਂ ਪ੍ਰੋਟੈਕਟ ਕਰ ਰਹੇ ਨੇ ਜਾਂ ਕਿਸੇ ਚੀਜ਼ ਨੂੰ ਲੁਕੋ ਰਹੇ ਨੇ ਇਹ ਉਹਨਾਂ ਨੇ ਆਪਣੀ ਉਸ ਵੀਡੀਓ ਦੇ ਵਿੱਚ ਕਿਹਾ ਵਿਜੇ ਜੀ ਇਹ ਗੱਲ ਸਾਰੀ ਉੱਠੀ ਕਿੱਥੋਂ ਆ ਕਿ ਪਿਛਲੇ ਦਿਨੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਫੋਰਨ ਅਫੇਅਰਸ ਕ੍ਰਿਟਿਕ ਨੇ ਮਾਈਕਲ ਚੌਂਗ ਉਹਨਾਂ ਨੇ ਗਲੋਬਲ ਮੇਲ ਅਖਬਾਰ ਨੂੰ ਇੱਕ ਇੰਟਰਵਿਊ ਦਿੱਤੀ ਉਹਨਾਂ ਨੂੰ ਕੋਟ ਕੀਤਾ ਗਲੋਬਲ ਮੇਲ ਨੇ ਆਪਣੇ ਇੱਕ ਆਰਟੀਕਲ ਦੇ ਵਿੱਚ ਉੱਥੇ ਉਹਨਾਂ ਨੇ ਲਿਖਿਆ ਕਿ ਮਾਈਕਲ ਚੌਂਗ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਫੋਰਨ ਅਫੇਅਰਸ ਕ੍ਰਿਟਿਕ ਨੇ ਉਹਨਾਂ ਨੇ ਇਹ ਕਿਹਾ ਕਿ ਪੀਅਰ ਪੋਲੀਐਵ ਕੰਸਰਨਡ ਨੇ ਇਸ ਸਿਕਿਉਰਿਟੀ ਕਲੀਅਰੈਂਸ ਦੇ ਪ੍ਰੋਸੈਸ ਦੇ ਵਿੱਚੋਂ ਨਿਕਲਣ ਲਈ ਕਿਉਂਕਿ ਇਸ ਪ੍ਰੋਸੈਸ ਦੇ ਤਹਿਤ ਜਿਹੜੀ ਨਿੱਜੀ ਜਾਣਕਾਰੀ ਹੁੰਦੀ ਹੈ ਉਹਨਾਂ ਦੀ ਆਪਣੀ ਉਹਨਾਂ ਦੇ ਪਰਿਵਾਰ ਦੀ ਨਿੱਜੀ ਜਾਣਕਾਰੀ ਪਰਿਵਾਰ ਦਾ ਕੋਈ ਵਿਅਕਤੀ ਕਦੇ ਕੋਈ ਡਰੱਗਸ ਲੈਂਦਾ ਸੀ ਕਿ ਨਹੀਂ ਬੈਂਕ ਅਕਾਊਂਟਸ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਉਹਦੇ ਵਿੱਚ ਜਿਹੜੀਆਂ ਡਿਸਕਲੋਜ਼ ਕਰਨੀਆਂ ਪੈਂਦੀਆਂ ਤੇ ਪੀਅਰ ਪੋਲੀਐਵ ਇਸ ਗੱਲ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ੇਅਰ ਕਰਨ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਲਿਬਰਲ ਪਾਰਟੀ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਖਿਲਾਫ ਵਰਤ ਸਕਦੀ ਹੈ ਇਹ ਜਿਹੜਾ ਗਲੋਬਲ ਮੇਲ ਦੇ ਵਿੱਚ ਇਹ ਗੱਲ ਲਿਖੀ ਗਈ
ਮਾਈਕਲ ਚੌਂਗ ਦਾ
ਰੈਫਰੈਂਸ ਦੇ ਕੇ ਤੇ ਉਹ ਉਸ ਚੀਜ਼ ਨੂੰ ਚੁੱਕ ਕੇ ਕਰੀਨਾ ਗੋਲ ਨੇ ਕਿਹਾ ਕਹਿੰਦੇ ਵੀ ਉਹ ਕਿਹੜੀਆਂ ਚੀਜ਼ਾਂ ਸ਼ੇਅਰ ਕਰਨ ਤੋਂ ਕਤਰਾ ਰਹੇ ਨੇ ਕਿਹੜੀ ਚੀਜ਼ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਹੜੀ ਚੀਜ਼ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੀਅਰ ਪੋਲੀਐਵ ਵੀ ਉਹ ਇਹ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਹਾਸਲ ਕਰ
ਰਹੇ ਕੰਜ਼ਰਵੇਟਿਵ ਪਾਰਟੀ ਦੇ ਸਪੋਕਸਪਰਸਨ ਨੇ ਆਖਿਆ ਕਹਿੰਦੇ ਦੇਖੋ ਇਦਾਂ ਦੀ ਗੱਲ ਹੈ ਨਹੀਂ ਵੀ ਪੀਅਰ ਪੋਲੀਐਵ ਨੇ ਪਹਿਲਾਂ ਇਸ ਤਰ੍ਹਾਂ ਦੀ ਕੋਈ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਹਾਸਲ ਨਾ ਕੀਤੀ ਹੋਵੇ ਕਿਉਂਕਿ ਜਦੋਂ ਕੈਬਨਿਟ ਮੰਤਰੀ ਬਣੇ ਸੀ ਉਹ ਜਦੋਂ ਕੰਜ਼ਰਵੇਟਿਵ ਦੀ ਸਰਕਾਰ ਸੀ ਇਨ ਦੀ ਹਾਰਪਰ ਗਵਰਨਮੈਂਟ, ਕਹਿੰਦੇ ਉਦੋਂ ਬਹੁਤ ਸਾਰੀ ਤੁਹਾਨੂੰ ਜਿਹੜੀ ਇਸ ਤਰ੍ਹਾਂ ਦੀ ਨਿੱਜੀ ਜਾਣਕਾਰੀ ਆ ਉਹ ਤੁਹਾਨੂੰ ਇਸੇ ਤਰ੍ਹਾਂ ਦੀਆਂ ਸਿਕਿਉਰਿਟੀ ਕਲੀਅਰੈਂਸਿਸ ਹਾਸਲ ਕਰਨ ਵਾਸਤੇ ਤੁਹਾਨੂੰ ਉਹ ਜਾਣਕਾਰੀ ਦੇਣੀ ਪੈਂਦੀ ਆ। ਸੋ ਇੱਦਾਂ ਨਹੀਂ ਆ ਕਿ ਪੀਅਰ ਪੋਲੀਅਰ ਪਹਿਲਾਂ ਇਸ ਤਰ੍ਹਾਂ ਦੀ ਕਲੀਅਰੈਂਸਿਸ ਨਾ ਲੈ ਕੇ ਹਟੇ ਹੋਣ। ਕਹਿੰਦੇ ਵੀ ਜਿਹੜਾ ਮਾਮਲਾ ਫੇਰ ਵਾਸਤੇ ਜੀ ਉੱਥੇ ਹੀ ਆ ਕਿ ਜਿਹੜੀ ਉਹਦੇ ਵਿੱਚ ਨੋਨ ਡਿਸਕਲੋਜਰ ਵਾਲੀ ਗੱਲ ਆ, ਪੀਅਰ ਪੋਲੀਅਰ ਵਾਰ ਵਾਰ ਉਹੀ ਗੱਲ ਕਹਿੰਦੇ ਨੇ ਕਿ ਨੋਨ ਡਿਸਕਲੋਜਰ ਕਰਕੇ ਉਹ ਅਜਿਹੀ ਸਿਕਿਉਰਿਟੀ ਕਲੀਅਰੈਂਸ ਨਹੀਂ ਲੈਣਾ ਚਾਹੁੰਦੇ, ਕਿਉਂਕਿ ਜਾਣਕਾਰੀ ਉਹਨਾਂ ਨੂੰ ਸਪੁਰਦ ਕਰਕੇ ਫਿਰ ਉਹਨਾਂ ਨੂੰ ਇਸ ਬਾਰੇ ਗੱਲ ਕਰਨ ਤੋਂ ਵਰਜਿਤ ਕਰ ਦਿੱਤਾ ਜਾਏਗਾ।
ਸੋ ਉਹਨਾਂ ਦੇ ਸਪੋਕਸਪਰਸਨ ਨੇ ਵੀ ਕਿਹਾ, ਕਹਿੰਦੇ ਜਿਹੜਾ ਸੀਸੀਐਸ ਐਕਟ ਆ ਉਹਦੇ ਵਿੱਚ ਇੱਕ ਪ੍ਰੋਵਿਜ਼ਨ ਹੈ ਕਿ ਜੇ ਸੀਸੀਐਸ ਚਾਹੇ, ਜੇ ਸੀਸੀਐਸ ਨੂੰ ਲੱਗੇ ਕੋਈ ਬਹੁਤ ਵੱਡਾ ਖਤਰਾ ਹੈ ਮੁਲਕ ਨੂੰ, ਕੋਈ ਥ੍ਰੈਟ ਹੈ, ਐਜ਼ ਅ ਥ੍ਰੈਟ ਰਿਡਕਸ਼ਨ ਮੈਜ਼ਰ ਜਿਹਨੂੰ TRM ਵੀ ਕਿਹਾ ਜਾਂਦਾ, ਕਹਿੰਦੇ ਸੀਸੀਐਸ ਦੇ ਕੋਲ ਇਹ ਪਾਵਰ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਕਲਾਸੀਫਾਈਡ ਬਰੀਫਿੰਗ ਦੇ ਸਕਦੇ ਨੇ। ਕਹਿੰਦੇ ਜੇ ਉਹਨਾਂ ਨੂੰ ਲੱਗਦਾ ਏਡੇ ਖਤਰੇ ਦੀ ਗੱਲ ਹੈ ਤੇ ਫਿਰ ਅਸਾਈਨ ਕਰਾਏ ਬਿਨਾ ਇਹ ਕਲੀਅਰੈਂਸ ਦਵਾਏ ਬਿਨਾ ਤੁਸੀਂ ਇਹ ਬਰੀਫਿੰਗ ਦੇ ਦਿਓ। ਪਰ ਇਹਦੇ ਵਾਸਤੇ ਹੁਣ ਸੀਸੀਐਸ ਵੱਲੋਂ ਕੀ ਕਿਹਾ ਗਿਆ, ਸੋ ਦੇਖੋ ਸਰਕਾਰ ਨੇ ਇਸ ਵਾਰ ਗਰਮੀਆਂ ਦੇ ਵਿੱਚ ਬਿੱਲ C-70 ਪਾਸ ਕਰਾਇਆ ਸੀ ਜਿਹਦੇ ਨਾਲ ਹੋਇਆ ਕੀ ਕਿ ਸੀਸੀਐਸ ਦਾ ਦਾਇਰਾ ਵਧਾਇਆ ਗਿਆ, ਜਿਹੜੀ ਸਾਡੀ ਇੰਟੈਲੀਜੈਂਸ ਏਜੰਸੀ ਹੈ, ਕਿ ਸੀਸੀਐਸ ਵਾਲੇ ਹੁਣ ਜ਼ਿਆਦਾ ਲੋਕਾਂ ਨਾਲ ਆਪਣੀ ਇੰਟੈਲੀਜੈਂਸ ਸਾਂਝੀ ਕਰ ਸਕਦੇ ਨੇ। ਪਰ ਸੀਸੀਐਸ ਦਾ ਕਹਿਣਾ ਇਹਦੇ ਬਾਵਜੂਦ ਉਹਨਾਂ ਦੇ ਕੋਲ ਇਹ ਪਾਵਰ ਨਹੀਂ ਹੈ ਕਿ ਉਹ ਕਿਸੇ ਕੈਨੇਡੀਅਨ ਸਿਟੀਜ਼ਨ, ਕੈਨੇਡੀਅਨ PR, ਕਿਸੇ ਕੈਨੇਡੀਅਨ ਐਂਟੀਟੀ, ਕਿਸੇ ਕੈਨੇਡੀਅਨ ਕਾਰਪੋਰੇਸ਼ਨ ਦਾ ਨਾਮ ਉਹ ਕਿਸੇ ਵਿਅਕਤੀ ਨਾਲ ਇੱਦਾਂ ਦੀ ਬਰੀਫਿੰਗ ਦੇ ਵਿੱਚ ਸਾਂਝਾ ਨਹੀਂ ਕਰ ਸਕਦੇ, ਅਜੇ ਵੀ ਨਹੀਂ ਕਰ ਸਕਦੇ। ਕਹਿੰਦੇ ਹੁਣ ਇਹ ਜਿਹੜੀ ਸਾਰੀ ਗੱਲ ਹੈ ਹੀ ਨਾਵਾਂ ਬਾਰੇ ਕਿ ਕਿਹੜੇ ਕਿਹੜੇ ਪਾਰਲੀਮੈਂਟੇਰੀਅਨਸ ਨੇ ਜਿਹੜੇ ਫੋਰਨ ਇੰਟਰਫੇਰੈਂਸ ਵਿੱਚ ਸ਼ਾਮਲ ਨੇ ਜਾਂ ਸ਼ਾਮਲ ਹੋ ਸਕਦੇ ਨੇ
ਜਾਂ ਵਲਨਰੇਬਲ ਨੇ।
ਸੋ ਕਹਿੰਦੇ ਵੀ ਉਹਨਾਂ ਦੇ ਨਾਮ ਅਸੀਂ ਕਿਸੇ ਵੀ ਵਿਅਕਤੀ ਨੂੰ ਇੱਦਾਂ ਦੀ ਬਰੀਫਿੰਗ ਦੇ ਵਿੱਚ ਨਹੀਂ ਦੱਸ ਸਕਦੇ। ਸੋ ਇਹਦੇ ਵਾਸਤੇ ਸਿਕਿਉਰਿਟੀ ਕਲੀਅਰੈਂਸ ਹਾਸਲ ਕਰਨੀ ਹੀ ਪੈਣੀ ਆ ਲੀਡਰ ਨੂੰ, ਜੇ ਉਹ ਇਹ ਰਿਪੋਰਟ ਪੜਨਗੇ NC-COP ਦੀ ਉਹਨਾਂ ਨੂੰ ਪਤਾ ਲੱਗ ਜਾਏਗਾ। ਤੇ ਹੁਣ ਜਿਹਨੇ ਬਾਕੀ ਸਾਰੇ ਲੀਡਰਸ ਨੇ, ਜਸਟਿਨ ਟਰੂਡੋ ਦਾ ਪ੍ਰਾਈਮ ਮਿਨਿਸਟਰ ਨੇ, NDP ਦੇ ਲੀਡਰ ਜਗਮੀਤ ਸਿੰਘ, ਬਲਾਕ ਦੇ ਲੀਡਰ ਬਲਾਂਸ਼ੈਟ,
ਈਵਨ ਗ੍ਰੀਨ ਪਾਰਟੀ ਦੇ
ਐਲਿਜ਼ਾਬੈਥ ਮੇ, ਉਹਨਾਂ ਨੇ ਹੁਣ ਸਿਕਿਉਰਿਟੀ ਕਲੀਅਰੈਂਸ ਹਾਸਲ ਕਰ ਲਈ ਹੋਈ ਹੈ। ਬਲਾਕ ਵੱਲੋਂ ਕੱਲ ਦੱਸਿਆ ਗਿਆ ਕਿ ਉਹਨਾਂ ਨੂੰ ਵੀ ਸਿਕਿਉਰਿਟੀ ਕਲੀਅਰੈਂਸ ਮਿਲ ਗਈ ਹੈ,
ਉਹਨਾਂ ਨੇ ਪਹਿਲਾਂ ਆਹ ਪ੍ਰੋਸੈਸ ਸ਼ੁਰੂ ਕਰ ਲਿਆ ਹੋਇਆ ਸੀ।
ਸੋ ਹੁਣ ਸਿਰਫ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਵ ਹੀ ਰਹਿ ਗਏ ਨੇ, ਤੇ ਇਸ ਚੀਜ਼ ਨੂੰ ਹੁਣ ਲਿਬਰਲਸ ਵੱਲੋਂ ਇਹ ਬਹੁਤ ਇੱਕ ਸੀਰੀਅਸ ਦੋਸ਼, ਇੱਕ ਗੰਭੀਰ ਦੋਸ਼ ਲਗਾਇਆ ਜਾ ਰਿਹਾ ਐਲੀਗੇਸ਼ਨ ਹੈ ਪੀਅਰ ਪੋਲੀਅਵ ਤੇ। ਸੋ ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬੜਾ ਸੈਂਸਿਟਿਵ ਮਾਮਲਾ ਹੈ, ਤੇ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਗੰਭੀਰ ਦੋਸ਼ ਲਿਬਰਲ ਪਾਰਟੀ ਦੇ ਹਾਊਸ ਲੀਡਰ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਲਗਾਇਆ ਜਾ ਰਿਹਾ। ਦੇਖਦੇ ਹਾਂ ਕਿ ਹੁਣ ਪੀਅਰ ਪੋਲੀਅਵ ਹਾਊ ਹੀ ਪਲੇਜ਼ ਇਟ। ਲਿਬਰਲ ਪਾਰਟੀ ਨੇ ਤਾਂ ਆਪਣੇ ਪੱਤੇ ਖੋਲਤੇ ਨੇ
ਜੀ, ਬਿਲਕੁਲ,
ਕਿ ਉਹ ਪੂਰੇ ਨੈਸ਼ਨਲ ਸਿਕਿਉਰਿਟੀ ਦੇ ਫੋਰਨ ਇੰਟਰਫੇਰੈਂਸ ਦੇ ਮਾਮਲੇ ਨੂੰ ਕਿਵੇਂ ਪੋਲੀਟੀਕਲੀ ਉਹ ਐਕਸਪਲੋਇਟ ਕਰਨਾ ਚਾਹੁੰਦੇ ਨੇ। ਜਸਟਿਨ ਟਰੂਡੋ ਨੇ ਉਸ ਇਨਕੁਆਇਰੀ ਕਮਿਸ਼ਨ ਦੇ ਸਾਹਮਣੇ ਜਾ ਕੇ, ਪਬਲਿਕ ਇਨਕੁਆਇਰੀ ਦੇ ਸਾਹਮਣੇ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ, ਕੰਜ਼ਰਵੇਟਿਵਸ ਨੂੰ ਸਿੱਧਾ ਹੀ ਕਾਲ ਆਊਟ ਕੀਤਾ। ਸੋ ਉਹਨਾਂ ਨੇ ਥੋੜਾ ਮਾਮਲੇ ਨੂੰ ਪੋਲੀਟੀਸਾਈਜ਼ ਕੀਤਾ। ਹੁਣ ਕਰੀਨਾ ਗੋਲਡ ਇੰਨੀ ਸਖ਼ਤ ਭਾਸ਼ਾ ਦੇ ਵਿੱਚ ਇੰਨਾ ਇੱਕ ਗੰਭੀਰ ਦੋਸ਼ ਲਗਾ ਰਹੇ ਨੇ, ਤੇ ਸੋ ਕਲੀਅਰਲੀ ਇਹਦੇ ਵਿੱਚ ਪੋਲੀਟਿਕਸ ਹੁਣ ਸ਼ਾਮਲ ਹੋ ਰਹੀ ਹੈ, ਤੇ ਦੇਖਦੇ ਹਾਂ ਵੀ ਪੀਅਰ ਪੋਲੀਅਵ ਕਿਸ ਹੱਦ ਤੱਕ ਜਾਂਦੇ ਨੇ।
ਕਿਉਂਕਿ ਦੂਜਾ ਪਾਸਾ ਇਹ ਵੀ ਹੈ ਨਾ ਕਿ ਜੇ ਪੀਅਰ ਪੋਲੀਅਵ ਨੂੰ ਲੱਗਦਾ ਉਹ ਗੱਲ ਨਹੀਂ ਕਰ ਸਕਦੇ ਬਰੀਫਿੰਗ ਹਾਸਲ ਕਰਨ ਤੋਂ ਬਾਅਦ, ਪਰ ਜੇ ਉਹਨਾਂ ਦੀ ਪਾਰਟੀ ਦੇ ਵਿੱਚ ਕਿਤੇ ਕੋਈ ਇਹੋ ਜਿਹੀਆਂ ਊਣਤਾਈਆਂ ਹੈਗੀਆਂ ਨੇ, ਦੈਨ ਬਤੌਰ ਲੀਡਰ ਇਨ ਆਰਡਰ ਟੂ ਮੇਕ ਸ਼ੋਰ ਕਿ ਪਾਰਟੀ ਦੀ ਇੰਟੈਗ੍ਰਿਟੀ ਕੰਪਰੋਮਾਈਜ਼ ਨਾ ਹੋਵੇ, ਜਨਤਕ ਤੌਰ ਤੇ ਤੁਸੀਂ ਭਾਵੇਂ ਗੱਲ ਨਾ ਕਰ ਸਕੋ ਪਰ ਆਪਣੇ ਆਧਾਰ ਤੇ ਉਹ ਕਲੀਅਰੈਂਸ ਤੇ ਲੈ ਲਓ, ਸੋ ਦੈਟ ਯੂ ਕੈਨ ਕਰੈਕਟ ਵਟ ਨੀਡਸ ਟੂ ਬੀ ਕਰੈਕਟਡ। ਸੋ ਦੇਖਦੇ ਹਾਂ ਹਾਊ ਇਟ ਪਲੇਜ਼ ਆਊਟ। ਬਸ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਥੈਂਕ ਯੂ, ਟੇਕ ਕੇਅਰ।